उस निम्रता नूं धारण करन वास्ते सतगुरु जी ने तन मन धन की सेवा दसी है, फिर नाल कृपा की उन्हें कि जे निम्रता मालक तेनू दे दिंदा है ते एक काम होर करी, गरीबी नू हिरदे विच धारण कर ली, पर नारी दे नेड़े भुल के जाइना। ते तीसरा शब्द क्या सामने कल, जे सिखी कमान तुरिया है ते पर दरबे नू हाथ ना ला। इस विचार नू कल असी कर रहे सां कि खौ तिस कोल कमाया गुरमत हृदय गरीबी आवै, खौ तिस कोल कमाया पर नारी दे नेर ना जावै, खौ तिस कोल कमाया पर निंदा सुन आप हटावै, पर दरबै नू हथ ना लावै। ते अज अगे तीजा विशा शुरू होना, यत्न करांगे इस विषय नू संकोचन दा कि खौ तिस कोल कमाया पर निंदा सुन आप हटावै, खौ तिस कोल कमाया सतगुर का उपदेश कमावै, खौ तिस कोल कमाया खड़ा थोड़ा समय थोड़ा ही खावै, गुरमुख सोई सहज समा। आओ करो कृपालता साध संगत, धन गुरु ग्रंथ साहिब जी दे चरणां दी टेक लईए। हजूर आप कृपा करके सानू कहण वालियां नू और आप सुन वालियां नू अंदर दी एकाग्रता टिका बख्श के अपने अमृत बचना दी विचार आप ही करा लें। बख्शो आसीस और गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। भाई साहब भाई गुरदास जी ने सिखी सिखण दी गल करदे होए कल सानू निम्रता पर तन और पर तन तो बचन की गल कही। कई बारी मनुख दे मन विच ए फुरने उठदे ने कि आखिर ए बंदिश क्यों, क्यों मनुख नू इस नियम विच इस संयम विच बन के रखिया है। ते जेकर कोई पर तन पर तन पर निंदिया वाले पासे जांदा है ते उहदे नाल उहदे अंदर दा की नुकसान है। जिमें कई पंथ, पंथ तो माव सिक्खी वाला रस्ता नहीं, कई ऐसे पंथ भी चले पुरातन हिंदुस्तान भी जिन्ना ने क्या खाओ पियो मौज माणो, आत्मा बिल्कुल असंग है इन्हों पाप कर्मा तो। ते भाई साहब भाई गुरदास होना ने अपनिया ही गल्लां नू सिद्ध करन दे लई अपनी रचना विच कुछ उदाहरणां दित्तियां। जे मनुख दा ए मन कहिंदा है पर तन पर तन ते पर निंदिया नाल मैनू की फर्क पैंदा है, भाई साहब कहिंदे ने जे तां सिक्खी कमाण तुरिया फिर तां फर्क बहुत ही ज्यादा पैगा। ते चेते रखी जे तू सिक्खी ते मार्ग ते चलदे ही नहीं पिया, अपनी मन मर्जी करना पे ते सच जानी जिंदगी फिर भी तेरी बर्बाद हो जाएगी। भाई साहब ने फिर कुछ उदाहरणां दित्तियां, ओ कह के आपां इस लड़ी नू अगे तोरन लगे। भाई साहब भाई गुरदास जी कहिंदे ने कि शरीर नू पालदिआं बहुत समा लगदा है, जिस वेले बच्चे दा माता दे उदर विच आमद हुंदी है जिस दिन ये शरीर निमदा है, निमण तो मुराद ये शरीर बनना शुरू करदा है, उस दिन तो इस दी संभाल कीती जांदी, माता दे उदर विच इनू संभालने। जन्म होया ते मां ने दुध दे के अपनी सुंदरता वार के इस शरीर नू संभालिया, परत के जवानी विच मनुख ने होश संभाली ते किन्ना इन्हें ज्ञान इकट्ठा कीता, किन्नी इन्हें जानकारी हासिल कीती, अपने शरीर नू आप इन्हें संभालना शुरू कीता। वो शरीर जिहड़ा 70-80 साल दा पढ़ चुका है, भाई साहब कहिंदे देखी इहदे ते मेहनत बड़ी होई, जिस दिन माता दे उदर विच निम्मिया सैं उस दिन तो लैके अज तक भाई साहब कहिंदे ने कई सालां दी मेहनत ज्ञान ਜਾਣਕਾਰੀ ਇਸ ਸਰੀਰ ਵਿੱਚ ਪਈ ਹੈ ਤੇ ਇਹ ਗੱਲ ਕਦੀ ਵੀ ਭੁੱਲੀ ਨਾ ਕਿ ਦੇਹ 70 ਸਾਲ ਦੀ ਪਾਲੀ ਹੋ ਸਕਦੀ ਹੈ, ਸਰੀਰ 100 ਸਾਲ ਦਾ ਪਾਲਿਆ ਹੋ ਸਕਦਾ ਹੈ। ਇੰਨਾ ਗਿਆਨ ਹੋਣ ਦੇ ਬਾਵਜੂਦ ਜੇ ਬੰਦੇ ਨੂੰ ਮਾਰਨਾ ਹੋਵੇ ਨਾ ਤੇ ਇਹ ਕਹਿਣ ਦੀ ਲੋੜ ਨਹੀਂ ਕਿ ਜਿਸ ਨੇ 70 ਸਾਲ ਜ਼ਿੰਦਗੀ ਕਮਾਈ ਹੈ ਇਹਨੂੰ 70 ਸਾਲ ਮਾਰਨ ਲਈ ਲੱਗਣਗੇ, ਬਸ ਥੋੜਾ ਜਿਹਾ ਜ਼ਹਿਰ ਦਾ ਕਿਤੇ 2-4 ਬੂੰਦਾ ਉਹਦੇ ਮੂੰਹ ਵਿੱਚ ਪਾ ਦੇ। ਇਤਨਾ ਖਤਰਨਾਕ ਜ਼ਹਿਰ ਹੈ ਕਿ 70 ਸਾਲ ਦੀ ਪਾਲੀ ਕੋਈ ਦੇਹ ਨੂੰ ਇੱਕ ਖਿਣ ਦੇ ਵਿੱਚ ਮਿੱਟੀ ਬਣਾ ਕੇ ਰੱਖ ਦੇ। ਸਿਰਫ ਅਰਜ਼ ਕਰਨੀ ਚਾਹੁੰਦਾ ਕਿ ਸਿੱਖੀ ਨੂੰ ਕਮਾਉਣ ਵਾਸਤੇ ਜੇ ਆਪਾਂ ਕਹੀਏ ਵੀ ਸਿੱਖੀ ਨੂੰ ਕਮਾਉਣ ਵਾਸਤੇ ਜੇ ਆਪਾਂ ਇਹ ਕਹੀਏ ਵੀ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਧਾਰਨ ਕਰ ਲਈਏ ਤੇ ਤਾਂ ਕੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸੱਜਣਾ ਕਿ ਸਰੀਰ ਨੂੰ ਪਾਲਦਿਆਂ ਕਈ ਸਾਲ ਲੱਗਦੇ ਨੇ ਪਰ ਇਹ ਕਦੀ ਭੁੱਲੀ ਨਾ ਕਿ ਸਰੀਰ ਦੀ ਤਬਾਹੀ ਕਰਦਿਆਂ ਸਿਰਫ ਇੱਕ ਸਵਾਸ ਹੀ ਲੱਗਣਾ ਹੈ, ਜ਼ਹਿਰ ਜਾਨ ਦੀ ਦੇਰੇ ਅੰਦਰ ਤੇ ਸਰੀਰ ਖਤਮ ਹੈ, ਇਹਦਾ ਭਾਵ ਕੀ। ਭਾਈ ਗੁਰਦਾਸ ਜੀ ਫਰਮਾਉਂਦੇ ਨੇ ਕਿ ਸਿੱਖੀ ਨੂੰ ਗੁਣਾਂ ਨੂੰ ਕਮਾਉਂਦਿਆਂ ਤਾਂ ਕਈ ਸਾਲ ਲੱਗਣਗੇ ਪਰ ਜੀਵਨ ਤੋਂ ਡਿੱਗਦਿਆਂ ਦੇਰੀ ਕੋਈ ਨਹੀਂ ਲੱਗਦੀ, ਇੱਕ ਖਿਣ ਦੇ ਅੰਦਰ ਹੀ ਜ਼ਿੰਦਗੀ ਦੀ ਤਬਾਹੀ ਹੋ ਸਕਦੀ ਹੈ। ਸਹਿਬ ਭਾਈ ਗੁਰਦਾਸ ਜੀ ਦੇ ਬਚਨਾਂ ਮੁਤਾਬਕ ਉਹਨਾਂ ਨੇ ਦੂਸਰਾ ਬਚਨ ਕੀਤਾ। ਸਮਝੋ ਇਹ ਜਿਹੜੀ ਮੈਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰ ਰਿਹਾ ਵਾਂ ਕਿ ਜਿਹੜੇ ਲੋਕ ਕਹਿੰਦੇ ਨੇ ਬੰਧਨਾਂ ਦੀ ਕੀ ਲੋੜ ਹੈ, ਬਾਣੀ ਵੀ ਪੜ੍ਹਨੇ ਆ ਸਿਮਰਨ ਵੀ ਕਰਨੇ ਆ ਤੇ ਇਸ ਪਾਸਿਓ ਸਾਨੂੰ ਕਿਉਂ ਵਰਜਿਆ ਜਾਂਦਾ। ਭਾਈ ਸਾਹਿਬ ਨੇ ਦੂਸਰਾ ਬਚਨ ਕੀਤਾ, ਕਹਿਣ ਲੱਗੇ ਮੱਝ ਦਾ ਦੁੱਧ ਚੋ ਕੇ ਲਿਆਉਂਦੇ ਹਾਂ ਤੇ ਉਸ ਦੁੱਧ ਨੂੰ ਚੋਂਦਿਆਂ ਕਿਤਨਾ ਮਿਹਨਤ ਲੱਗੀ, ਮੱਝ ਨੇ ਗਾਂ ਨੇ ਦੁੱਧ ਇਕੱਤਰ ਕੀਤਾ ਤੇ ਜਦੋਂ ਉਹ ਦੁੱਧ ਦਾ ਭਾਂਡਾ ਭਰ ਗਿਆ ਨਾ ਤੇ ਦੇਖੋ 24 ਘੰਟਿਆਂ ਜਾਂ 12 ਘੰਟਿਆਂ ਬਾਅਦ ਉਹ ਦੁੱਧ ਮਿਲਿਆ। ਇਹ ਕਦੀ ਨਾ ਭੁੱਲੀ, ਉਸ ਅੰਮ੍ਰਿਤ ਵਰਗੇ ਦੁੱਧ ਨੂੰ ਸੰਚਿਤ ਕਰਦਿਆਂ ਤਾਂ ਘੰਟੇ ਲੱਗਦੇ ਨੇ ਪਰ ਖਰਾਬ ਕਰਦਿਆਂ ਘੰਟੇ ਨਹੀਂ ਲੱਗਣੇ। ਕਾਂਜੀ ਦੀਆਂ ਕੁਝ ਕੁ ਬੂੰਦਾਂ ਪਾ ਦੇ, ਦੁੱਧ ਆਪਣੇ ਆਪ ਹੀ ਫਟ ਜਾਏ। ਰੂੰ ਅਸੀਂ ਇਕੱਠਾ ਕਰਨੇ, ਉਦਾਹਰਨਾਂ ਬਿਲਕੁਲ ਸਾਦੀਆਂ ਨੇ, ਸਾਡੇ ਰੋਜ਼ਮਰਾ ਜੀਵਨ ਵਿੱਚ ਅਸੀਂ ਉੱਥੇ ਦੇਖੀਆਂ। ਰੂੰ ਨੂੰ ਇਕੱਤਰ ਕਰਦਿਆਂ ਤਾਂ ਸਾਲ ਲੱਗਦਾ ਕਿ ਪਹਿਲਾਂ ਫਸਲ ਬੀਜੀ, ਪਰਤ ਕੇ ਉਹ ਫਸਲ ਧਰਤੀ ਤੋਂ ਨਿਕਲੀ, ਉਹਨੂੰ ਫਲ ਲੱਗੇ। ਰੂੰ ਨੂੰ ਚੁਣ ਕੇ ਲਿਆਂਦਾ ਕਪਾਹ ਨੂੰ ਤੇ ਜਦੋਂ ਉਹ ਰੂੰ ਦੀਆਂ ਗੱਠਾਂ ਤਿਆਰ ਹੋ ਗਈਆਂ, ਰੂੰ ਇਕੱਠਾ ਕਰਦਿਆਂ ਮਹੀਨੇ ਲੱਗਦੇ ਨੇ ਪਰ ਇੱਕ ਗੱਲ ਯਾਦ ਰੱਖਿਓ, ਉਹਨੂੰ ਸਾੜਦਿਆਂ ਉਹਨੂੰ ਰਾਖ ਕਰਦਿਆਂ ਦੇਰੀ ਨਹੀਂ ਲੱਗਦੀ। ਇੱਕ ਛੋਟੀ ਜਿਹੀ ਚਿਣਗ ਰੱਖ ਦਿਓ ਤੇ ਕਰੋੜਾਂ ਗੱਠਾਂ ਰੂੰ ਦੀਆਂ ਸਾੜ ਕੇ ਰਾਖ ਕਰ ਦੇਵੇ। ਭਾਈ ਸਾਹਿਬ ਕਹਿੰਦੇ ਨੇ ਉਹ ਸੱਜਣਾ ਜੀਵਨ ਕਮਾਉਂਦਿਆਂ ਦੇਰੀ ਲੱਗਦੀ ਏ, ਸ਼ੁਭ ਗੁਣ ਧਾਰਨ ਕਰਦਿਆਂ ਮੁਸ਼ਕਤ ਕਰਨੀ ਪੈਂਦੀ ਏ। ਸਰੀਰ 70 ਸਾਲ ਮਿਹਨਤ ਕਰਕੇ ਪਾਲੀਦਾ, ਮਾਰਦਿਆਂ ਕੋਈ ਦੇਰੀ ਨਹੀਂ। ਰੂੰ ਨੂੰ ਇਕੱਠਿਆਂ ਕਰਦਿਆਂ ਦੇਰੀ ਹੈ ਪਰ ਕਦੀ ਭੁੱਲੀ ਨਾ, ਰਾਖ ਕਰਦਿਆਂ ਕੋਈ ਦੇਰੀ ਨਹੀਂ। ਅੰਮ੍ਰਿਤ ਵਰਗਾ ਦੁੱਧ ਸੰਚਦਿਆਂ ਦੇਰੀ ਹੈ ਪਰ ਉਹਨੂੰ ਖਰਾਬ ਕਰਦਿਆਂ ਕੋਈ ਦੇਰੀ ਨਹੀਂ। ਸ਼ੁਭ ਗੁਣ ਧਾਰਨ ਕਰਦਿਆਂ ਹੀ ਦੇਰੀ ਹੈ ਤੇ ਜੇ ਕਿਤੇ ਤੂੰ ਪਰ ਧਨ ਦਾ ਆਪਣੇ ਹਿਰਦੇ ਵਿੱਚ ਕੋਈ ਫੁਰਨਾ ਲੈ ਆਉਂਦਾ ਤੇ ਤੇਰੇ ਬਣਾਏ ਕੋਈ ਸ਼ੁਭ ਗੁਣ ਵੀ ਸੜ ਕੇ ਰਾਖ ਹੋ ਜਾਣ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜੈਸੇ ਬਿਖ ਤਨ ਕੀ ਖਾਤ, ਮਰ ਜਾਤ ਤਾਤ ਗਾਤ, ਮੁਰਜਾਤ ਪ੍ਰਤਪਾਲੀ ਬਰਖਣ ਕੀ। ਸਿਰਫ ਇਸ ਕਰਕੇ ਅਰਜ਼ ਕੀਤੀ ਸੀ ਕੱਲ ਵਾਲੀ ਲੜੀ ਨੂੰ ਅੱਗੇ ਤੋਰ ਸਕੀਏ। ਅਸੀਂ ਕਹਿੰਦੇ ਹਾਂ ਇਹ ਬੰਦਿਸ਼ ਕਿਉਂ ਹੈ? ਭਾਈ ਸਾਹਿਬ ਕਹਿੰਦੇ ਨੇ ਜੇ ਸਿੱਖੀ ਕਮਾਣੀ ਹੈ ਤੇ ਫਿਰ ਗੱਲ ਚੇਤੇ ਰੱਖ, ਜੈਸੇ ਬਿਖ ਤਨ ਕੀ ਖਾਤ, ਮਰ ਜਾਤ ਤਾਤ ਗਾਤ, ਮੁਰਜਾਤ ਪ੍ਰਤਪਾਲੀ ਬਰਖਣ ਕੀ। ਜੈਸੇ ਮੈਖੀ ਦੁਹਾਏ ਦੁੱਧ ਰਾਖੀਐ ਭਾਂਜਨ ਪਰ, ਪਰਤ ਕਾਂਜੀ ਕੀ ਬੂੰਦ ਬਾਦ ਨਾ ਰੱਖਣ ਕੀ। ਜੈਸੇ ਕੋਟ ਭਾਰ ਤੂਲ ਤਨਕ ਚਿਨਗ ਪਰੈ, ਕਹਿ ਲੱਗੇ ਹੋਤ ਪਸਮਾਤ ਛਿਨਮੈ ਅਰ ਕਰਖਣ ਕੀ। ਤੈਸੇ ਪਰ ਧਨ ਹਉ ਤਿਸ ਘੋਲ ਘੁਮਾਇਆ, ਪਰ ਨਾਰੀ ਦੇ ਨੇੜ ਨਾ ਜਾਵੇ। ਹਉ ਤਿਸ ਘੋਲ ਘੁਮਾਇਆ ਉਹ ਸਿੱਖ ਤੋਂ, ਪਰ ਦਰਬੈ ਨੂੰ ਹੱਥ ਨਾ ਲਾਵੇ। ਤੈਸੇ ਪਰ ਧਨ ਦੁੱਖ ਨਾ ਵਿਕਾਰ ਕੀ ਹੈ, ਖਿਰੈ ਨਿਧ ਸੁਕਰਤ ਸਹਿਜ ਹਰਖਨ ਕੀ। ਆਖੀਰ ਲਿਅਦੀ ਤੁੱਕ ਦੀ ਪੜੋ, ਕਹਿੰਦੇ ਖਿਰੇ ਦਰ ਤੇ ਚਲੀ ਜਾਏਗੀ ਅੰਦਰੋਂ ਸਹਿਜ ਅਵਸਥਾ, ਚਲੇ ਜਾਣਗੇ ਅੰਦਰੋਂ ਗੁਣ, ਆ ਜਾਏਗੀ ਅੰਦਰ ਮਲੀਨਤਾ, جے سکھی نو کمانے تے اینا دو چیزاں تو اپنے آپ نو ہٹا سکھی دان منگنے ہیں ہوں تیجا انہوں نے بچن کیا کہندے نے ہاں تش کول کمایا پر نندا سن آپ ہٹاوے گرو کے سکھو کہ ضرور میں سٹیج تے ویاخیا ضرور کر دیاں گا اج پر حقیقت اے جے یہ ایک یہو جی میٹھی بیماری بندے نو اندروں لگی ہے جتنا مرضی یتن کریے تکے نال اے بیماری اپنا کوئی نہ کٹ کوئی کٹانو روزانہ اندروں پرگٹ کر ہی دیندی نندیا اسی شبد بڑی بڑی ورتنے ہیں کہ نندیا ہندی کی ویسے اے کئی بڑی ایکسپلین بھی کیتا ہے کہ نندیا دا بھاو کی ہے نندیا کنوں کہنے ہیں کہ سچ بولن دا نام نندیا ہے ایک بینتی ضرور کراں سچ بولن دا حق وی اونوں ہے جڑا آپ اس سچ نوں کما کے تریا ہے جے میں آپ سچ نہیں کمایا تے کسے دوجے نوں تھیل تھلے نیواں لان لئی میں اے کہی جاواں سچ بولنا چاہیدا ہے اس سچ نوں کسے نوں سنان تو پہلا مینوں اپنے اندر کمان دی جا سکھنی چاہیدی کیونکہ اپاں سچ دی پربھاشا وی اپنی بنائیے نا کہ جے کسے نوں تھلے لانا ہے کہنا میں زبان تو سچ کہنا نندیا اصل وچ کی کہیں سیدھا جا سنکھیپ جا آپ جی نال وچار سانجا کر دیا کہ نندیا تو پاپ ہے کہ ایرکھا دس آ کے کسے گن وان بندے دے گن نو دیکھ کے جدو او دی سنسار وچ پربتا ہووے او دا سنسار وچ ستکار ہووے آپ اونے گن رب ولو نہ ملے ہون او دے گناں نو او دی پربتا نو او دے ستکار نو او دی مان پرتشتا نو دیکھ کے بنا سوچے سمجھے بنا دیکھیاں او دے جیون تے دوش مرنے شروع کر دینے تے کرنے بھی او دی پیٹھ پیچھے سامنے کہنا تیرے ورگا چنگا کوئی نہیں پیٹھ پیچھے کہنا اے دے ورگا نکما کوئی نہیں سچ جانو اے نندیا ہے اے بھی کدی نہ بھولیے نندیا ہمیشہ اوہی کر دینے جنہاں نال ساڈی جانکاری ہوندی ہے کدی باہر چل کے دیکھو کھا پچھلے دن ایک عرض کیتی سی کہ ہر متر دے وچ دشمن لکیا ہویا ہے کدی بھولیے نہ ہر متر وچ دشمن ہے تے جدوں اسی نندیا والا پکھ لینے ہاں جدو روڈ تے جانے ہاں ہزاراں بندے سانو گڈیاں وچ لنگ دے مل دے نے پرت کے چہرے وی کدی چیتے نہیں رہندے کہ اے بندے کیڑے سن کتھوں دے رہن والے سن کدی انہاں بارے چنگا تے مندا خیال آئے نہیں پر جس بندے نو اسی جاننے ہاں نا سچ جانو نندیا وی ہمیشہ انہاں دی کیتی جاندی جنہاں نال ساڈے سبندھ جڑے ساڈے برابر چلدے ہون صاحب کہندے نے جے سکھی کمانی آ سکھا بس ایس روگ تو بچ گیوں تے سمجھی تیرا پانڈا پوتر پر نندا سن آپ ہٹاوے دیکھو کرنی تا دور دی گل ایتھے سن دی گل کہی کہندے نے پرائی نندا سنے تو بیٹھا ہوئے دو پرائی نندیا کردے ہون تے کرپا کریم گرو دے چرناں وچ بینتی کریں بگانے دی نندیا سن کے وی اپنے آپ نوں ہٹا ہوں گرو گرنتھ صاحب نے نندیا دی پربھاشا جدو دتی تے گرو کے سکھو دیکھو یہ دو چیزاں سانو ڈلاندیاں نے جاں تاں کسے دی نندیا کریے تے اپنا اندر سکھ دیں تے جدو اپنی نندیا سنیے تے ادو کھیڑ بھاونا آ جاندی کہ لوگ میرے بارے کی گلاں پہ کردے نے یہ دونوں وشے گرو گرنتھ صاحب وچوں دیکھنے نے تے حضور نے گرمت وچ دی شیدھ کی دتی بینتی کر رہے ہاں کہ نندیا حقیقت وچ بول کے بھی نہیں کیتی جاندی کئی باری جدو اسی اکلے بیٹھے ہوندے ہاں نا تے ادو بھی نندیا کرنے ہاں جے کسے نے چھوٹے چھوٹے وشے پڑھنے ہون گرنتھی گردوارا کیرتن کتھا نندیا نکتہ چونی پربندک یہ ساریاں چیزاں پڑھنیاں ہون کئی دہاکے پہلا بھائی ویر سنگھ ہونا نے کتاب لکھی سی امر لیخ انہاں دے لیخ چھپے سن تے او امر لیخ پستک واقعی پڑھن والی ہے انہاں نے بھی اس گل نوں بڑے پیارے ڈھنگ نال بیان کیتا ہے وہ کہندے نے نندیا کئی باری بول کے نہیں کئی باری اسی اپنے گھر بیٹھے اکلے بھی نندیا والا کام کر جانے ہیں وہ جی کیویں انہاں بانی وچوں ایک پرمان دتا سی کہندے نے اسی انتظار کرنے ہاں کہ جس بندے نال میری لگدی ہے میں صرف ادھارن دے رہا ہاں کیونکہ اسی زندگی وچ سکھی کمانی ہے کیول سٹیج تے کہن لئی نہیں باہر وچرنا ہے کہندے نے اسی کسے دا کام چلدا ہے وہ دے گھر اونوں ودائی بھی دین جانے ہاں ਉਹ ਮਹੂਰਤ ਕਰੇ, ਉਹਦਾ ਬੱਚਾ ਤਲੀਮ ਲੈ, ਕੋਈ ਵੀ ਉਹਨੂੰ ਰੱਬ ਤਰੱਕੀ ਦੇ, ਅਸੀਂ ਕਹਿੰਦੇ ਹਾਂ ਉਹਨੂੰ ਵਧਾਈ ਵੀ ਦਿੰਦੇ ਹਾਂ, ਬੜੀ ਰੱਬ ਦੀ ਮਿਹਰ ਹੈ, ਪਰ ਘਰ ਆ ਕੇ ਇਸ ਇੰਤਜ਼ਾਰ ਵਿੱਚ ਬੈਠੇ ਹੁੰਦੇ ਹਾਂ ਕਿ ਕਿੱਦਣ ਉਹਦਾ ਪਾਸਾ ਪੁੱਠਾ ਪਏ ਤੇ ਸਾਨੂੰ ਖਬਰ ਮਿਲੇ। ਆਪਣੇ ਅੰਦਰੇ ਅੰਦਰ ਪਰੇਸ਼ਾਨ ਹੁੰਦੇ ਹਾਂ ਤੇ ਭਾਈ ਸਾਹਿਬ ਕਹਿੰਦੇ ਨੇ ਜਦੋਂ ਕਿਸੇ ਨੂੰ ਨੁਕਸ ਦੇਖੇ, ਕਿਸੇ ਦਾ ਨੁਕਸਾਨ ਦੇਖੇ, ਆਪਣੇ ਘਰ ਬੈਠਾ ਤੂੰ ਖੁਸ਼ ਹੋਈ ਜਾਏ ਤੇ ਉੱਤੋਂ ਜਾ ਕੇ ਅਫਸੋਸ ਕਰੇ, ਸੱਚ ਜਾਣੀ ਇਹ ਵੀ ਅੰਦਰ ਦੀ ਨਿੰਦਿਆ ਹੀ, ਇਹ ਤੇਰੇ ਅੰਦਰ ਨੂੰ ਟਿਕਣ ਨਹੀਂ ਤਾਂ ਹੈਗੀ, ਅੰਦਰ ਤਾਂ ਮਲੀਨ ਹੈ ਨਾ। ਉਹਨਾਂ ਨੇ ਸ਼ਬਦ ਫਿਰ ਵਰਤੇ ਨੇ, ਫਿਰ ਨਿੰਦਕ ਦੀ ਜ਼ਿੰਦਗੀ ਜੀਵਨ ਕਿਵੇਂ ਡਿੱਗਦਾ ਹੈ। ਦੇਖੋ ਜਦੋਂ ਬੰਦਾ ਜੀਵਨ ਵਾਲਾ ਨਿੰਦਣ ਵਾਲਾ ਨਿੰਦਿਆ ਵਾਲੇ ਪਾਸੇ ਪਏ, ਕਹਿੰਦੇ ਨੇ ਜਿਵੇਂ ਕਲਰ ਦੀ ਮਿੱਟੀ ਦੀ ਬਣੀ ਕੋਈ ਕੰਧ ਐਸਤਾ ਐਸਤਾ ਢਹਿ ਜਾਂਦੀ ਏ, ਇੱਕ ਦੀ ਨਿੰਦਿਆ ਕਰਦਿਆਂ ਦੋ ਦੀ ਨਿੰਦਿਆ ਕਰਦਿਆਂ ਇੱਕ ਦਿਨ ਬੰਦੇ ਦਾ ਕੀਮਤੀ ਜੀਵਨ ਵੀ ਢਹਿ ਕੇ ਮਿੱਟੀ ਵਿੱਚ ਰਾਖ ਹੋ ਜਾਂਦਾ। ਭਾਈ ਸਾਹਿਬ ਨੇ ਜਿਹੜੇ ਸ਼ਬਦ ਕਹਿ, ਮੇਰੇ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਕਹਿਣ ਲੱਗੇ, ਨਿੰਦਕ ਐਸੇ ਹੀ ਚਰ ਪਰੀ ਹੈ, ਇਹ ਨਿਸ਼ਾਨੀ ਸੁਣੋ ਤੂੰ ਭਾਈ ਜੋ ਕਾਲਰ ਹੈ ਭੀਤ ਗਿਰੀ ਹੈ। ਕਹਿੰਦੇ ਨੇ ਇਹ ਉਹਦੇ ਚਿੰਨ੍ਹ ਨੇ ਕਿ ਜਦੋਂ ਕਲਰ ਦੀ ਮਿੱਟੀ ਦੀ ਬਣੀ ਕੋਈ ਕੰਧ ਡਿੱਗਦੀ ਹੈ, ਇਸ ਤਰ੍ਹਾਂ ਉਹਦਾ ਜੀਵਨ ਡਿੱਗਦਾ। ਇਹ ਨਿਸ਼ਾਨੀ ਸੁਣੋ ਤੂੰ ਭਾਈ ਜੋ ਕਾਲਰ ਭੀਤ ਗਿਰੀ ਹੈ, ਜੋ ਦੇਖੈ ਸ਼ਿਦਰ ਤੋ ਨਿੰਦਕ ਉਹ ਮਾਂ ਹੈ। ਸ਼ਿਦਰ ਦਾ ਅਰਥ ਦੇਖੋ ਬੋਲਣਾ ਨਹੀਂ, ਇੱਥੇ ਦੇਖਣ ਦੀ ਗੱਲ, ਕਿਸੇ ਦੇ ਔਗਣ ਨੂੰ ਤੱਕਿਆ, ਕਿਸੇ ਦੇ ਬਰਬਾਦੀ ਨੂੰ ਤੱਕਿਆ ਤੇ ਮਨ ਵਿੱਚ ਖੁਸ਼ ਹੋਣਾ, ਬੜਾ ਭੂਤਿਆ ਪਿਆ ਸੀ ਹੁਣ ਰੱਬ ਨੇ ਬੜੇ ਟਿਕਾਣੇ ਤੇ ਲਿਆਂਦਾ। ਕਹਿਣ ਲੱਗੇ ਤੈਨੂੰ ਕੋਈ ਹੱਕ ਨਹੀਂ ਇਹ ਜੱਜਮੈਂਟ ਦੇਣ ਦਾ, ਹੋ ਸਕਦਾ ਕੱਲ ਤੂੰ ਇਦੋਂ ਵੀ ਥੱਲੇ ਡਿੱਗ ਪਾ। ਸਾਹਿਬ ਕਹਿੰਦੇ ਨੇ ਇਹ ਵੀ ਇੱਕ ਨਿੰਦਿਆ। ਗੁਰਸਿੱਖ ਵਾਹਿਗੁਰੂ, ਮੈਂ ਤਾਂ ਬੇਨਤੀ ਰਾਮ ਵਿੱਚ ਕੀਤੀ ਸੀ, ਉੱਚੀ ਬੜੀ ਗੱਲ ਏ, ਮੂੰਹ ਛੋਟੇ ਨੇ ਕਮਾਈਆਂ ਇੰਨੀਆਂ ਨਹੀਂ। ਕਹਿਣ ਲੱਗੇ ਜੋ ਦੇਖੈ ਸ਼ਿਦਰ ਤੋ ਨਿੰਦਕ ਉਮਾ ਹੈ, ਭਲੋ ਦੇਖ ਦੁੱਖ ਭਰੀਐ, ਆਠ ਪੈਰ ਚਿਤਵੈ ਨਹੀਂ ਪਹੁੰਚੈ, ਬੁਰਾ ਚਿਤਵਤ ਚਿਤਵਤ ਮਰੀਐ। ਬੁਰਾ ਚਿਤਵਨਾ ਵੀ ਹੀ ਇੱਕ ਨਿੰਦਿਆ ਦਾ ਪੱਖ ਹੈ। ਭਾਈ ਸਾਹਿਬ ਨੇ ਜਿਹੜੇ ਸ਼ਬਦ ਕਹਿ, ਸਿੱਖ ਹੋਵੇ ਜਿਹਨੇ ਪਰਾਈ ਨਿੰਦਿਆ ਛੱਡ ਦਿੱਤੀ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ। ਦੇਖੋ ਜਿਹਨਾਂ ਭਗਤਾਂ ਦੀ ਨਿੰਦਿਆ ਹੋਈ ਤੇ ਉਹਨਾਂ ਨੂੰ ਸਮਾਜ ਨੇ ਟਿਕਣ ਤੇ ਨਹੀਂ ਦਿੱਤਾ। ਹੁਣ ਮੈਂ ਆਰੰਭ ਵਿੱਚ ਬੇਨਤੀ ਕੀਤੀ, ਜਦੋਂ ਕਿਸੇ ਦੀ ਨਿੰਦਿਆ ਕਰੀਏ ਉਦੋਂ ਵੀ ਮਲੀਨਤਾ ਹੁੰਦੀ ਹੈ, ਤੇ ਜਦੋਂ ਕੋਈ ਸਾਡੀ ਨਿੰਦਿਆ ਕਰੇ ਨਾ ਉਦੋਂ ਵੀ ਚਿਹਰੇ ਦਾ ਰੰਗ ਪਲਟ ਜਾਂਦਾ ਹੈ। ਮੇਰੇ ਬਾਰੇ ਇਹ ਕਿਵੇਂ ਕੋਈ ਕਹਿ ਜਾਏ? ਹਜ਼ੂਰ ਕਹਿੰਦੇ ਨੇ ਅਸਲ ਵਿੱਚ ਸੱਚ ਜਾਣੀ ਉਦੋਂ ਵੀ ਖੌਮੇ ਨੂੰ ਅੰਦਰੋਂ ਸੱਤ ਵੱਜਦੀ, ਕਿਉਂਕਿ ਤੂੰ ਆਪਣੀ ਹਸਤੀ ਬਣਾਈ ਬੈਠਾ ਕਿ ਮੈਂ ਬਹੁਤ ਖੁਸ਼ ਹਾਂ, ਤੇ ਜਦੋਂ ਕੋਈ ਤੇਰੇ ਜੀਵਨ ਬਾਰੇ ਕਹਿ ਮਣਾ ਉਦੋਂ ਤੈਨੂੰ ਬਹੁਤ ਗੁੱਸਾ ਲੱਗਦਾ। ਸਾਹਿਬ ਕਹਿੰਦੇ ਨੇ ਪਰ ਇਸ ਗੱਲ ਚੇਤੇ ਰੱਖੀ, ਇੱਥੇ ਜੇ ਤੂੰ ਸੱਚ ਦੇ ਮਾਰਗ ਤੇ ਚੱਲ ਕੇ ਸਿੱਖੀ ਕਮਾਣ ਤੁਰਿਆ ਤੇ ਦੇਖ ਇੱਥੇ ਗੁਰੂਆਂ ਨੂੰ ਵੀ ਕਿਸੇ ਨੇ ਬਖਸ਼ਿਆ ਨਹੀਂ, ਇੱਥੇ ਭਗਤਾਂ ਨੂੰ ਕਿਸੇ ਨੇ ਬਖਸ਼ਿਆ ਨਹੀਂ, ਇੱਥੇ ਕਰਨੀ ਵਾਲਿਆਂ ਤੇ ਲੋਕਾਂ ਨੇ ਬਹੁਤ ਚਿੱਕੜ ਸੱਟੇ ਨੇ, ਜੇ ਤੂੰ ਆਪਣੀ ਮੰਜ਼ਿਲ ਮਿੱਥ ਕੇ ਤੁਰੇਗਾ ਨਾ। ਭਾਈ ਮਰਦਾਨੇ ਨੇ ਇੱਕ ਦਿਨ ਬਚਨ ਕਿਹਾ ਸੀ, ਮੇਰੇ ਗੁਰੂ ਨਾਨਕ ਸਾਹਿਬ ਜੀ ਬਾਰੇ ਜਨਮ ਸਾਖੀ ਵਿੱਚ ਹੈ, ਇੱਕ ਦਿਨ ਤੁਰੇ ਜਾਂਦੇ ਨੇ ਤੇ ਭਾਈ ਮਰਦਾਨਾ ਜੀ ਬਹੁਤ ਮਾਯੂਸ ਜਿਹਾ ਹੋ ਗਏ। ਇਹ ਗੱਲ ਵਾਕਈ ਸੁਣਨ ਵਾਲੀ, ਮਾਯੂਸ ਹੋਏ। ਹਜ਼ੂਰ ਨੇ ਪਰਤ ਕੇ ਪੁੱਛਿਆ ਮਰਦਾਨੇ ਨੂੰ ਕਿ ਭਾਈ ਮਰਦਾਨਾ ਜੀ ਕੀ ਕਾਰਨ ਅੱਜ ਤੁਸੀਂ ਮਾਯੂਸ ਕਿਉਂ ਹੋ? ਅੱਜ ਤੁਸੀਂ ਖੁੱਲ ਕੇ ਬੋਲਦੇ ਨਹੀਂ ਪਏ, ਅੱਜ ਤੁਹਾਡੇ ਚਿਹਰੇ ਉੱਤੇ ਕੋਈ ਘਬਰਾਹਟ ਜੀ ਝਲਕਦੀ ਪਈ ਹੈ। ਕਹਿੰਦੇ ਨੇ ਜਦੋਂ ਹਜ਼ੂਰ ਨੇ ਪੁੱਛਿਆ ਤੇ ਬੋਲੇ ਕੋਈ ਨਹੀਂ, ਦੂਜੀ ਵਾਰੀ ਫਿਰ ਪੁੱਛਿਆ, ਕਹਿਣ ਲੱਗੇ ਮਰਦਾਨਾ ਜੀ ਨੂੰ ਭਾਈ ਸਾਹਿਬ ਨੂੰ ਕਿ ਕੀ ਕਾਰਨ ਅੱਜ ਮਾਯੂਸੀ ਦਾ? ਤੇ ਨੀਵੀਂ ਪਾ ਕੇ ਕਹਿੰਦੇ ਨੇ ਬਾਬਾ ਜੀ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਨੂੰ ਕੋਈ ਡੂਮ ਕਹਿ ਲੈ, ਮੈਨੂੰ ਭਾਵੇਂ ਕੋਈ ਨੀਚ ਕਹਿ ਲੈ, ਪਰ ਪਤਾ ਨਹੀਂ ਅੱਜ ਮੇਰੇ ਮਨ ਨੂੰ ਇੰਨਾ ਦੁੱਖ ਲੱਗਿਆ। ਮੈਂ ਪਿੰਡ ਵਿੱਚ ਗਿਆ ਵਾਂ ਤੇ ਲੋਕ ਕਹਿੰਦੇ ਨੇ ਇਹ ਕੁਰਾਈਏ ਦਾ ਡੂਮ ਆ ਗਿਆ। ਦੇਖੋ ਸ਼ਬਦ ਕੀ ਸਨ, ਬਾਬਾ ਜੀ ਤੁਹਾਡੇ ਵੀ ਸ਼ਬਦ ਵਰਤੇ ਨੇ, ਇਹ ਕੁਰਾਈਏ ਦਾ ਡੂਮ ਆ ਗਿਆ ਹੈ, ਬਸ ਮੈਨੂੰ ਜੋ ਮਰਜ਼ੀ ਕੋਈ ਕਹਿ ਲੈ, ਤੁਹਾਨੂੰ ਕੋਈ ਕਹਿੰਦਾ ਤੇ ਮੇਰੇ ਤੋਂ ਜਰਿਆ ਨਹੀਂ ਜਾਂਦਾ। ਹੱਸ ਕੇ ਕਹਿੰਦੇ ਨੇ ਵੇ ਮਰਦਾਨਿਆਂ ਆਪਣੀ ਮੰਜ਼ਿਲ ਬਹੁਤ ਦੂਰ ਹੈ, ਆਪਾਂ ਰੁਕ ਗਏ ਤੇ ਮੰਜ਼ਿਲ ਤੇ ਨਹੀਂ ਪਹੁੰਚਾਂਗੇ, ਕਿੰਨਿਆਂ ਕੁ ਦੇ ਨਾਲ ਆਪਾਂ ਆਡਾ ਲਾ ਕੇ ਇਹਨਾਂ ਨੂੰ ਨਿਬੜਾਂਗੇ। ਦੇਖ ਉੱਥੇ ਸ਼ਬਦ ਕੀ ਕਹਿ, ਕਹਿਣ ਲੱਗੇ ਅੱਜ ਜਿਸ ਜ਼ਬਾਨ ਨਾਲ ਲੋਕ ਤੈਨੂੰ ਕੁਰਾਈਏ ਦਾ ਡੂਮ ਕਹਿੰਦੇ ਨੇ, ਆਪਣੇ ਇਮਾਨ ਨੂੰ ਆਪਾਂ ਕਾਇਮ ਰੱਖੀਏ, ਜ਼ਬਾਨਾਂ ਬਦਲਦਿਆਂ ਦੇਰੀ ਕੋਈ ਨਹੀਂ ਲੱਗਦੀ ਹੁੰਦੀ। ਇਮਾਨ ਕਾਇਮ ਰੱਖੋ ਤੇ ਜ਼ਬਾਨ ਬਦਲੇਗੀ ਤੇ ਸੱਚ ਜਾਣੋ, ਜੇ ਆਪਣੇ ਈਮਾਨ ਕੋਈ ਨਹੀਂ ਤੇ ਲੋਕਾਂ ਦੀਆਂ ਜ਼ਬਾਨਾਂ ਤੇ ਫਿਰ ਉਸੇ ਤਰ੍ਹਾਂ ਚੱਲਣੀਆਂ ਨਾ। ਕਿ ਗੁਰੂ ਸਾਹਿਬਾਨਾਂ ਨੂੰ ਲੋਕਾਂ ਬਖਸ਼ਿਆ, ਮੇਰੇ ਬਾਬੇ ਨੂੰ ਲੋਕਾਂ ਕਿਹਾ, ਕੋਈ ਆਖ ਹੈ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖ ਹੈ ਆਦਮੀ ਨਾਨਕ ਵਿਚਾਰਾ। ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਉਹ ਕਹਿੰਦੇ ਨੇ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਉਹਨਾਂ ਤੇ ਡੰਕੇ ਦੀ ਚੋਟ ਤੇ ਕਿਹਾ, ਜਦੋਂ ਲੋਕਾਂ ਕਿਹਾ ਤੁਹਾਨੂੰ ਲੋਕ ਬਹੁਤ ਭੈੜਾ ਕਹਿੰਦੇ ਨੇ, ਉਸ ਮਹਾਂਪੁਰਸ਼ ਨੇ ਕਿਹਾ, ਕਬੀਰ ਲੋਕ ਕਹਿ ਨਿੰਦਾ ਬੱਪੜਾ, ਜੇ ਮਨ ਨਾਹੀ ਗਿਆਨ ਰਾਮ ਕਬੀਰਾ, ਰਵ ਰਹੇ ਅਵਰ ਤਜੇ ਸਭ ਕਾਮ। ਕਿ ਨਾਮਦੇਵ ਨੂੰ ਨਿੰਦਿਆ ਨਹੀਂ, ਉਹਨਾਂ ਦਾ ਇੱਕ ਪ੍ਰਮਾਣ ਕਲ ਅਰਜ ਕੀਤਾ ਸੀ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ ਰਾਮ ਪਿਆਰੇ ਜੋਗ। ਕਹਿਣ ਲੱਗੇ, ਬਾਦ ਵਿਵਾਦ ਕਾਹੋਂ ਸੋ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ, ਅਬ ਜੀ ਜਾਨ ਐਸੇ ਬਣ ਆਈ, ਮਿਲੋ ਗੋਪਾਲ ਨਿਸ਼ਾਨ ਬਜਾਈ, ਉਸਤਤ ਨਿੰਦਾ ਕਰੇ ਨਰ ਕੋਈ, ਨਾਮੈ ਸ੍ਰੀ ਰੰਗ ਭੇਟਲ ਸੋਈ। ਕਹਿੰਦੇ ਨੇ ਜਿੰਨੀ ਦੇਰ ਤੱਕ ਇਹ ਨਿੰਦਦੇ ਨੇ, ਮੈਂ ਸਾਈਂ ਦੀ ਯਾਦ ਵੀ ਜੁੜ ਜਾਂਦਾ ਵਾਂ। ਕਿ ਗੁਰੂ ਰਾਮਦਾਸ ਜੀ ਦੀ ਲੋਕਾਂ ਨਿੰਦਿਆ ਨਹੀਂ ਕੀਤੀ, ਉਹਨਾਂ ਦੇ ਆਪਣੇ ਘਰ ਦੇ ਲੋਕਾਂ ਨੇ ਕਿਹਾ ਸੀ। ਕਹਿਣ ਲੱਗੇ, ਪਿੱਟ ਕੇ ਮਰੇ ਸਦਨ ਕੋ ਤਿਆਗਾ, ਘਰ ਸੁਸਰਾਰ ਬਸਿਓ ਨਿਰਭਾਗਾ, ਇਸ ਨੇ ਤੋ ਸਿਰ ਮਾਤੀ ਪਾਈ, ਕਰੋ ਵਿਚਾਰ ਨਾ ਤੂੰ ਉਚਤਾਈ। ਉਹਨਾਂ ਨੂੰ ਗੁਰੂ ਘਰ ਵਿੱਚ ਸੇਵਾ ਕਰਦਿਆਂ ਦੇਖ ਕੇ ਆਪਣੀ ਬਰਾਦਰੀ ਦੇ ਲੋਕਾਂ ਨੇ ਸ਼ਬਦ ਕਹਿ ਦਿੱਤੇ ਕਿ ਚੰਗਾ ਸੀ ਕਿ ਪਿਤਾ ਤੇ ਮਾਂ ਦੀ ਮੌਤ ਤੋਂ ਬਾਅਦ ਤੂੰ ਵੀ ਚਲਾਣਾ ਕਰ ਦਿੰਦੋ, ਅੱਜ ਸਾਡੀ ਕੁੱਲ ਮਿੱਟੀ ਵਿੱਚ ਰੋਲ ਦਿੱਤੀ। ਤੇ ਮੇਰੇ ਗੁਰੂ ਰਾਮਦਾਸ ਨੇ ਸੁਣ ਕੇ ਨਾ ਗੁਰੂ ਬਣ ਕੇ ਇੱਕੋ ਗੱਲ ਸਮਝਾਈ, ਜੇ ਸਿੱਖੀ ਕਮਾਣ ਤੁਰਿਆ ਨਾ ਤਾਂ ਕਿਸੇ ਦੀ ਨਿੰਦਿਆ ਕਰੀ, ਤੂੰ ਮਾਰਗ ਤੇ ਜ਼ਰੂਰ ਚੱਲਦਾ ਹੋਵੇਂ, ਤੇ ਜਦੋਂ ਕੋਈ ਤੇਰੀ ਕਰੇ ਤੇ ਪਰਵਾਹ ਕੋਈ ਨਾ ਕਰੀ, ਕਿਉਂਕਿ ਇਮਾਨ ਤੇ ਰਹੇਗਾ ਤੇ ਲੋਕਾਂ ਦੀਆਂ ਜ਼ਬਾਨਾਂ ਜ਼ਰੂਰ ਬਦਲਣਗੀਆਂ। ਤਾਂ ਹੀ ਗੁਰੂ ਰਾਮਦਾਸ ਜੀ ਨੇ ਕਿਹਾ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਕਹਿਣ ਲੱਗੇ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹਟਾਰ, ਉਸ ਤੋਂ ਪਹਿਲਾਂ ਬਚਣਾ ਲੋਕਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਤਾਂ। ਦੇਖੋ ਸਿੱਖ ਉਹਨੂੰ ਕਿੰਨੀ ਕੁ ਦਾਤੇ ਨੇ ਮਿਹਰ ਕੀਤੀ। ਇੱਕ ਵਾਰ ਅਰਜ਼ ਕੀਤੀ ਸੀ ਕਿ ਭਾਈ ਸੰਤੋਖ ਸਿੰਘ ਵਰਗਾ ਸੱਜਣ, ਦੇਖੋ ਕਿੰਨੇ ਭਰੇ ਭਾਂਡੇ ਹੋਣੇ ਨੇ ਸਿੱਖ, ਜਿਹੜੇ ਕਿਸੇ ਦੇ ਔਗਣ ਕੀ ਚਿਤਾਰ ਨੇ, ਉਹਦੇ ਔਗਣਾਂ ਤੇ ਪਰਦੇ ਪਾਣੇ, ਤੇ ਸਿੱਖ ਹੈ ਹੀ ਪਰਦੇ ਪਾਉਣ ਵਾਲਾ। ਸਿੱਖ ਕਦੀ ਵੀ ਕਿਸੇ ਦੀ ਪੱਤ ਨਹੀਂ ਜੇ ਉਛਾਲਦਾ ਹੁੰਦਾ। ਹਾਂ, ਇਹ ਗੱਲ ਕਦੀ ਭੁਲੇਖੇ ਵਿੱਚ ਨਾ ਰੱਖੀਏ ਕਿ ਸ਼ਾਇਦ ਮੈਂ ਜਾਂ ਹੋਰ ਕੋਈ, ਉਹ ਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚੋਂ ਪੈਦਾ ਹੋਏ, ਉਹ ਸਿੱਖ ਜਿਹੜਾ ਗੁਰੂ ਦੀ ਸਿੱਖੀ ਨੂੰ ਅੰਦਰੋਂ ਕਮਾਉਂਦਾ ਪਿਆ। ਕੈਸਲ ਪੱਤ ਰਾਜਾ ਉਦੈ ਸਿੰਘ ਦੇ ਕੋਲ ਨੇ ਭਾਈ ਸੰਤੋਖ ਸਿੰਘ, ਉਹਨਾਂ ਵਰਗਾ ਵਿਦਵਾਨ ਉਸ ਇਲਾਕੇ ਵਿੱਚ ਕੀ ਪੂਰੇ ਹਿੰਦੁਸਤਾਨ ਵਿੱਚ ਉਸ ਵੇਲੇ ਏਡਾ ਵੱਡਾ ਕਵੀ ਕੋਈ ਨਹੀਂ। ਅੱਜ ਖਬਰ ਮਿਲੀ ਵੀ ਇੱਕ ਸਿੱਖਾਂ ਵਿੱਚ ਵੀ ਕਵੀ ਹੈ, ਤੇ ਉਹ ਹੈ ਵੀ ਨੀਵੀਂ ਜ਼ਾਤ ਦਾ, ਉਹਨਾਂ ਨੂੰ ਲੋਕ ਸ਼ਿੰਬਾ ਕਹਿੰਦੇ ਸਨ। ਕਹਿਣ ਲੱਗੇ, ਉਹ ਨੀਵੀਂ ਕੁੱਲ ਦਾ ਕਵੀ ਕਿਵੇਂ ਹੋ ਸਕਦਾ? ਪੰਡਿਤ ਇੱਕ ਵਿਦਵਾਨ ਆਇਆ ਆਪਣੇ ਚੇਲੇ ਲੈ ਕੇ, ਤੇ ਕੈਸਲ ਪੱਤ ਰਾਜਾ ਉਦੈ ਸਿੰਘ ਨੂੰ ਕਹਿੰਦਾ ਕਿ ਮੈਂ ਤੁਹਾਡੇ ਨਾਲ ਜਿਹੜਾ ਸਿੱਖ ਕਵੀ ਤੁਹਾਡਾ, ਉਹਦੇ ਨਾਲ ਚਰਚਾ ਕਰਨੀ ਚਾਹੁੰਦਾ ਤੇ ਕਰਨੀ ਭਰੇ ਦਰਬਾਰ ਵਿੱਚ। ਉਹਨਾਂ ਨੇ ਕਿਹਾ, ਭਾਈ ਸਾਹਿਬ ਚਰਚਾ ਬਹੁਤ ਘੱਟ ਕਰਦੇ ਨੇ, ਉਹ ਆਪਣਾ ਗੁਰੂ ਇਤਿਹਾਸ ਲਿਖਦੇ ਨੇ, ਮਗਨ ਨੇ ਆਪਣੇ ਕੰਮ ਵਿੱਚ। ਕਹਿੰਦਾ ਨਹੀਂ, ਵਿਦਿਆ ਦਾ ਹੱਕ ਸਾਨੂੰ, ਇਹ ਕਿਵੇਂ ਹੋ ਸਕਦਾ ਹੈ ਕਿ ਨੀਵੀਂ ਜ਼ਾਤ ਵਿੱਚ ਵੀ ਕੋਈ ਵਿਦਵਾਨ ਹੋ ਸਕੇ? ਉਹਨਾਂ ਕਿਹਾ, ਜੀ ਜ਼ਰੂਰ ਚਰਚਾ ਹੋਵੇਗੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਤੱਕ ਖਬਰ ਗਈ, ਤੇ ਜਦੋਂ ਭਾਈ ਸਾਹਿਬ ਨੂੰ ਪਤਾ ਲੱਗਾ, ਕਹਿਣ ਲੱਗੇ, ਚਰਚਾ ਤੋਂ ਪਹਿਲਾਂ ਇੱਕ ਵਾਰੀ ਪੰਡਿਤ ਜੀ ਮੈਨੂੰ ਮਿਲਾ ਦਿਓ। ਸ਼ਾਮ ਦੇ ਵੇਲੇ ਭਾਈ ਸਾਹਿਬ ਦੀ ਹਵੇਲੀ ਕੈਥਲ ਵਿੱਚ ਹੁਣ ਤਾਂ ਵਿਰਾਨ ਹੋ ਗਈ, ਕਿੰਨੇ ਸਾਂਭਣੀ ਸੀ, ਢੇਰ ਲੱਗੇ ਨੇ ਕੂੜਿਆਂ ਦੇ, ਕਿਸੇ ਨੇ ਸਾਂਭੀ ਕੋਈ ਨਹੀਂ ਉਸ ਮਹਾਨ ਵਿਦਵਾਨ ਦੀ ਯਾਦਗਾਰ। ਬੁੜੀਆਂ ਪਿੰਡ ਸੀ ਜਮੁਨਾ ਨਗਰ ਨੇੜੇ, ਕਿੰਨੇ ਸਾਂਭਿਆ, ਕਮੇਟੀਆਂ ਬਣੀਆਂ, ਸਭ ਕੁਝ ਇਕੱਠੇ ਹੋਏ ਸਮੇਟਿਆ ਗਿਆ। ਉੱਥੇ ਭਾਈ ਸਾਹਿਬ ਦੀ ਹਵੇਲੀ ਵਿੱਚ ਗਏ, ਭਾਈ ਸੰਤੋਖ ਸਿੰਘ ਨੇ ਬੜਾ ਮਾਣ ਕੀਤਾ ਉਹਨਾਂ ਦਾ, ਉੱਠ ਕੇ ਇੱਜ਼ਤ ਦਿੱਤੀ, ਤੇ ਜਦੋਂ ਗੱਲਾਂ ਬਾਤਾਂ ਪੰਡਿਤ ਨਾਲ ਕੀਤੀਆਂ ਨਾ, ਤੇ ਭਾਈ ਸਾਹਿਬ ਸਮਝ ਗਏ ਵੀ ਇਸ ਬੰਦੇ ਦੇ ਪੱਲੇ ਕੁਛ ਵੀ ਨਹੀਂ, ਮੇਰੇ ਪਾਏ ਦੀ ਇਹ ਗੱਲ ਨਹੀਂ ਕਰ ਸਕਦਾ। ਉੱਥੇ ਕਹਿਣ ਲੱਗੇ ਪੰਡਿਤ ਜੀ ਤੁਹਾਡਾ ਧੰਨਵਾਦ ਤੁਸੀਂ ਆਏ ਹੋ ਪਰ ਮੈਂ ਇੱਕ ਬੇਨਤੀ ਕਰਾਂ ਆਪਾਂ ਕੱਲ ਨੂੰ ਨਾ ਚਰਚਾ ਨਾ ਕਰੀਏ ਸੋਨੇ ਦੇ ਕੰਗਣ ਸਨ ਬੜੇ ਕੀਮਤੀ ਉਹ ਲਾ ਕੇ ਦਿੱਤੇ ਕੁਝ ਮੋਹਰਾਂ ਦਿੱਤੀਆਂ ਆਪਣੇ ਵੱਲੋਂ ਕੀਮਤੀ ਤੁਸਾ ਦਿੱਤਾ ਤੇ ਨਾਲ ਖੱਤ ਜੋੜ ਕੇ ਕਿਹਾ ਪੰਡਿਤ ਜੀ ਆਪਾਂ ਕੱਲ ਨੂੰ ਚਰਚਾ ਨਹੀਂ ਕਰਨੀ ਪੰਡਿਤ ਜੀ ਵਾਪਸ ਆਏ ਮਨ ਦੇ ਖੌਮੇ ਨੇ ਕਿਹਾ ਵੀ ਤੇਰੇ ਤੋਂ ਡਰ ਗਏ ਤੈਨੂੰ ਰਿਸ਼ਵਤ ਦਿੱਤੀ ਏ ਰਾਜੇ ਕੋਲ ਆ ਕੇ ਕਹਿੰਦਾ ਆਖਰ ਵਿਧਵਤਾ ਤੇ ਵਿਧਵਤਾ ਹੀ ਹੁੰਦੀ ਹੈ ਆਹ ਦੇਖੋ ਨੇ ਸੋਨੇ ਦੇ ਕੰਗਣ ਪੈਸੇ ਤੇ ਤੁਸਾਂ ਮੈਨੂੰ ਦਿੱਤਾ ਉਹ ਚਰਚਾ ਕਰਨ ਤੋਂ ਡਰ ਗਏ ਹੁਣ ਕੈਥਲਪਤ ਰਾਜਾ ਉਦੈ ਸਿੰਘ ਨੂੰ ਬੜਾ ਮਨ ਵਿੱਚ ਲੱਗਾ ਵੀ ਸਾਡਾ ਵਿਦਵਾਨ ਪੰਡਿਤ ਕਵੀ ਸੰਤੋਖ ਸਿੰਘ ਏਡਾ ਵਿਦਵਾਨ ਪੰਡਿਤ ਸ਼ਬਦ ਇਸ ਕਰਕੇ ਵਰਤਿਆ ਉਹਨੇ ਆਪਣੇ ਆਪ ਨੂੰ ਵੀ ਸੋਧਿਆ ਕਹਿਣ ਲੱਗੇ ਉਹ ਕਿਵੇਂ ਇਹ ਗੱਲ ਮੰਨ ਗਏ ਵੀ ਉਹਨਾਂ ਨੇ ਰਿਸ਼ਵਤ ਕਿਵੇਂ ਦੇ ਦਿੱਤੀ ਆਪ ਚੱਲ ਕੇ ਹਵੇਲੀ ਵਿੱਚ ਗਏ ਕਹਿਣ ਲੱਗੇ ਭਾਈ ਸਾਹਿਬ ਜੀ ਕੀ ਗੱਲ ਜੇ ਤੁਸੀਂ ਚਰਚਾ ਨਹੀਂ ਸੀ ਕਰਨੀ ਤਾਂ ਉਂਜ ਕਹਿ ਦਿਓ ਕਿ ਸੋਨੇ ਦੇ ਕੰਗਣ ਰੁਪਈਆ ਤੇ ਤੁਸਾ ਦਿੱਤਾ ਇਹਦੇ ਨਾਲ ਆਪਣੀ ਖੇਤੀ ਹੋਈ ਹੈ ਭਾਈ ਸਾਹਿਬ ਕਹਿੰਦੇ ਨੇ ਹੋਇਆ ਕੀ ਕਹਿੰਦੇ ਨੇ ਉਹ ਪੰਡਿਤ ਨੇ ਆ ਕੇ ਦਰਬਾਰ ਵਿੱਚ ਕਿਹਾ ਕੁਝ ਬੰਦਿਆਂ ਵਿੱਚ ਪਤਵੰਤਿਆਂ ਵਿੱਚ ਕਿ ਕਵੀ ਸੰਤੋਖ ਸਿੰਘ ਹਾਰ ਗਏ ਉਹਨੇ ਆਪਣੇ ਆਪ ਦੇ ਵਿਚਾਰ ਲਈ ਮੈਨੂੰ ਰੁਪਈਏ ਦਿੱਤੇ ਭਾਈ ਸਾਹਿਬ ਹੱਸ ਪਏ ਕਹਿਣ ਲੱਗੇ ਗੱਲ ਅਸਲ ਵਿੱਚ ਇਹ ਨਹੀਂ ਮੈਂ ਸਿੱਖ ਹਾਂ ਤੇ ਮੈਂ ਸਿੱਖੀ ਨੂੰ ਪਹਿਲਾਂ ਕਮਾਉਣਾ ਚਾਹੁੰਦਾ ਆਪਣੀ ਖੌਮੇ ਮੈਂ ਪਿੱਛੇ ਰੱਖਣੀ ਚਾਹੁੰਦਾ ਕਹਿਣ ਲੱਗੇ ਚਲੋ ਭਰੀ ਸਭਾ ਵਿੱਚ ਸਵੇਰੇ ਚਰਚਾ ਹੋਵੇਗੀ ਕਵੀ ਸੰਤੋਖ ਸਿੰਘ ਸਵੇਰੇ ਦਰਬਾਰ ਵਿੱਚ ਗਏ ਜੀ ਬਾਣਾ ਉਹਨਾਂ ਦਾ ਬਿਲਕੁਲ ਸਾਦਾ ਸਿਰ ਤੇ ਛੋਟੀ ਕੇਸਕੀ ਇੱਕ ਗੱਲ ਵਿੱਚ ਚੋਲਾ ਟੇਢ ਕਸ਼ਹਿਰਾ ਜਦੋਂ ਉੱਥੇ ਭਰੀ ਸਭਾ ਵਿੱਚ ਕਵੀ ਸੰਤੋਖ ਸਿੰਘ ਬੋਲੇ ਪੰਡਿਤ ਨੂੰ ਕਹਿੰਦੇ ਨੇ ਮਿੰਟ ਪੰਜ ਨਹੀਂ ਲੱਗੇ ਐ ਚਿੱਤ ਕਰਕੇ ਰੱਖ ਦਿੱਤਾ ਤੇ ਜਦੋਂ ਪੰਡਿਤ ਪੰਜਾਂ ਸੱਤਾਂ ਮਿੰਟਾਂ ਵਿੱਚ ਹਾਰ ਗਿਆ ਕਿਉਂਕਿ ਗੱਲ ਅਗਾਂਹ ਚਰਚਾ ਤਾਂ ਚੱਲਣੀ ਸੀ ਕਿੰਨਾ ਚੰਗਾ ਹੁੰਦਾ ਜੇ ਕਿਤੇ ਉਹ ਚਰਚਾ ਸਾਂਭ ਕੇ ਰੱਖੀ ਹੁੰਦੀ ਚਰਚਾ ਕਿਸ ਵਿਸ਼ੇ ਤੇ ਹੋਈ ਸੀ ਗਿਆਨੀ ਬਿੱਤ ਸਿੰਘ ਤੇ ਦਯਾਨੰਦ ਦੀ ਚਰਚਾ ਹੋਈ ਹੈ ਬਹੁਤ ਘੱਟ ਨੇ ਜਿਨ੍ਹਾਂ ਨੇ ਉਹ ਚਰਚਾ ਪੜ੍ਹੀ ਹੋਣੀ ਹੈ ਤੇ ਬੜੀ ਸਵਾਦੀ ਤਿੰਨ ਵਾਰੀ ਚਰਚਾ ਹੋਈ ਤੇ ਗਿਆਨੀ ਬਿੱਤ ਸਿੰਘ ਹੋਰਾਂ ਨੇ ਸਿਰੇ ਗੱਲ ਲਾ ਦਿੱਤੀ ਉਸ ਗਿਆਨੀ ਬਿੱਤ ਸਿੰਘ ਦੀ ਤਰ੍ਹਾਂ ਜੇ ਕਿਤੇ ਵੀ ਚਰਚਾ ਹੁੰਦੀ ਖੈਰ ਜਦੋਂ ਕਵੀ ਜੀ ਜਿੱਤ ਗਏ ਤੇ ਕਹਿੰਦੇ ਨੇ ਉਸ ਵੇਲੇ ਉਹਨਾਂ ਭਰੀ ਸਭਾ ਵਿੱਚ ਕਿਹਾ ਕਹਿੰਦੇ ਨੇ ਅਫਸੋਸ ਮੈਂ ਇਕੱਲਾ ਵਿਦਵਾਨ ਨਹੀਂ ਵਿਦਿਆ ਤਾਂ ਮੇਰੇ ਦਾਤੇ ਦੀ ਦਿੱਤੀ ਕੋਈ ਦਾਤ ਹੈ ਸੰਗਤਾਂ ਦੀ ਸੇਵਾ ਕਰਨ ਲਈ ਇਹ ਗੱਲ ਚੇਤੇ ਰੱਖੋ ਮੈਂ ਪਹਿਲਾਂ ਸਿੱਖ ਹਾਂ ਮੈਂ ਕੱਲ ਹੀ ਪਤਾ ਕਰ ਲਿਆ ਸੀ ਕਿੰਨੇ ਕੁ ਪਾਣੀ ਜੋਗਾ ਮੈਂ ਨਹੀਂ ਸਾ ਚਾਹੁੰਦਾ ਕਿ ਭਰੀ ਚਰਚਾ ਵਿੱਚ ਇਹਦੀ ਖੋਟੀ ਹੋਵੇ ਤੇ ਮੇਰੀ ਖੌਮੇ ਨੂੰ ਪੱਠੇ ਪੈਣ ਮੈਂ ਚਾਹੁੰਦਾ ਸਾਂ ਇਹ ਵੀ ਭਰਿਆ ਚਲਾ ਜਾਏ ਤੇ ਮੈਂ ਵੀ ਚੁੱਪ ਕਰਕੇ ਘਰ ਬੈਠਾ ਦੇਖੋ ਸਿੱਖ ਦਾ ਜੀਵਨ ਇਹ ਵੇ ਸਿੱਖੀ ਕਹਿੰਦੇ ਨੇ ਪਰਾਈ ਨਿੰਦਿਆ ਪਰਾਈ ਖੌਮੇ ਤੋਂ ਬਚ ਕੇ ਗੁਰੂ ਸਾਹਿਬ ਕਹਿੰਦੇ ਨੇ ਜਿਹਨੇ ਸਿੱਖੀ ਕਮਾਉਣੀ ਹੈ ਜਿੱਥੇ ਉਹਨੇ ਪਰ ਤਨ ਪਰ ਧਨ ਤੋਂ ਬਚਣਾ ਹੈ ਉੱਥੇ ਪਰਾਈ ਨਿੰਦਿਆ ਤੋਂ ਬਚੇ ਤੇ ਹੁੰਦਾ ਕੀ ਹੈ ਨਿੰਦਕ ਬੰਦਾ ਉਹਦੇ ਅੰਦਰ ਕਦੀ ਟਿਕਾ ਨਹੀਂ ਹੁੰਦਾ ਭਾਵੇਂ ਬਾਹਰੋਂ ਅਸੀਂ ਕਹੀ ਜਾਈਏ ਸਿੱਖ ਹਾਂ ਨਿੰਦਕ ਬੰਦਾ ਕਥਾ ਕੀਰਤਨ ਸੁਣਦਿਆਂ ਵੀ ਕਦੀ ਨਹੀਂ ਟਿਕ ਸਕਦਾ ਇਹਦਾ ਕਾਰਨ ਪਤਾ ਕੀ ਮਕਾਨ ਜਿੰਨਾ ਮਰਜ਼ੀ ਕੀਮਤੀ ਬਣਾ ਦਿਓ ਕੀੜੀ ਨੇ ਹਮੇਸ਼ਾ ਇਹ ਦੇਖਣਾ ਸੁਰਾਖ ਕਿੱਥੇ ਤੇ ਅੱਜ ਕੱਲ੍ਹ ਸਾਡੇ ਵਿੱਚ ਇਹ ਬਹੁਤਾਤ ਹੋ ਗਈ ਹੈ ਕਿ ਅਸੀਂ ਉਤਰਦਿਆਂ ਸਾਰ ਇਹ ਨਹੀਂ ਦੇਖਣਾ ਇਹ ਖਿਮਾ ਕਰਿਓ ਕਹਿਣਾ ਬਹੁਤ ਸੌਖਾ ਹੈ ਉਦਣ ਵੀ ਅਰਜ ਕੀਤੀ ਸੀ ਤਰਕ ਕਰਨਾ ਕਟਾਕਸ਼ ਕਰਨਾ ਬਿਲਕੁਲ ਸੌਖਾ ਹੈ ਇੱਥੇ 10 ਮਿੰਟ ਹੱਥ ਜੋੜ ਕੇ ਇੱਕ ਵਿਸ਼ੇ ਤੇ ਕੋਈ ਬੋਲ ਹੀ ਜਾਏ ਜਿਹੜਾ ਤਰਕ ਕਰਦਾ ਹੈ ਸਵਾਦ ਤਾਂ ਹੈ ਕੋਈ ਗੱਲ ਸਿੱਧ ਕਰਕੇ ਦੱਸੇ ਇਹ ਗੱਲ ਵੱਖਰੀ ਵੀ ਉਤਰਦਿਆਂ ਸਾਰ ਹਰ ਬੰਦੇ ਦੀ ਪੱਤ ਲਾ ਕੇ ਹੱਥ ਵਿੱਚ ਪੜਾ ਦੇਣੀ ਇਹ ਸਿੱਖੀ ਨਹੀਂ ਹੁੰਦੀ ਇਹ ਸਿੱਖੀ ਵਾਲਾ ਬੋਲੀ ਹੈਗਾ ਸਾਹਿਬ ਕਿਰਪਾਲੂ ਜੀ ਨੇ ਬਚਨ ਕੀਤੇ ਨੇ ਕਹਿਣ ਲੱਗੇ ਨਿੰਦਕ ਨਿੰਦਿਆ ਤੋਂ ਬਾਲਾ ਨਹੀਂ ਉਹਦੇ ਅੰਦਰ ਨੂੰ ਟਿਕਾ ਨਹੀਂ ਤੇ ਕਹਿੰਦੇ ਨੇ ਸਿੱਖਾ ਜਿਹੜੀ ਬਾਣੀ ਤੈਨੂੰ ਅੱਜ ਮਿੱਠੀ ਲੱਗਦੀ ਏ ਇਹ ਇਸ ਕਰਕੇ ਮਿੱਠੀ ਲੱਗਦੀ ਤੇਰਾ ਅੰਦਰ ਨਿੰਦਕਾਂ ਵਾਲਾ ਨਹੀਂ ਜਿਸ ਦਿਨ ਤੇਰੇ ਅੰਦਰ ਨਿੰਦਿਆ ਘਰ ਕਰ ਗਈ ਉਸ ਦਿਨ ਤੈਨੂੰ ਕੀਰਤਨ ਵੀ ਚੰਗਾ ਨਹੀਂ ਲੱਗਣਾ ਉਸ ਦਿਨ ਤੈਨੂੰ ਬਾਣੀ ਵੀ ਚੰਗੀ ਨਹੀਂ ਲੱਗਣੀ ਕਿਉਂ ਜੀ ਉੱਥੇ ਫਿਰ ਭਾਈ ਗੁਰਦਾਸ ਹੋਣਾ ਨੇ ਇੱਕ ਬਚਨ ਕਿਹਾ ਕਹਿੰਦੇ ਨੇ ਕਾਂ ਨੂੰ ਮੁਸ਼ਕ ਪੂਰ ਦੇ ਦਿਓ ਚੇਤੇ ਰੱਖੋ ਉਹਨੇ ਗੰਦਗੀ ਵਿੱਚ ਹੀ ਆਪਣੀ ਚੁੰਝ ਮਾਰਨੀ ਹਾਥੀ ਨੂੰ ਤੁਸੀਂ ਕੀਮਤੀ ਜਲ ਨਾਲ ਹੀ ਇਸ਼ਨਾਨ ਕਰਾ ਦਿਓ ਉਹਨੇ ਪਰਤ ਕੇ ਫਿਰ ਮਿੱਟੀ ਸਿਰ ਵਿੱਚ ਪਾਣੀ ਹੈ ਤੁੰਮੇ ਦੀਆਂ ਜੜ੍ਹਾਂ ਵਿੱਚ ਭਾਵੇਂ ਅੰਮ੍ਰਿਤ ਸਿੰਝ ਦਿਓ ਚੇਤੇ ਰੱਖੋ ਉਹਨੇ ਕਦੀ ਵੀ ਮਿੱਠਿਆਂ ਨਹੀਂ ਖੋਣਾ ਤੇ ਸਿਮਲ ਦੇ ਕੋਲ ਖਲੋ ਕੇ ਸਾਰੀ ਰਾਤ ਦੀਵੇ ਬਾਲ ਕੇ ਪੂਜਾ ਕਰੀ ਜਾਓ ਉਹਦੇ ਫਲਾਂ ਵਿੱਚ ਕਦੀ ਰਸ ਨਹੀਂ ਭਰਨਾ ਜਿਵੇਂ ਇਹ ਆਪਣਾ ਸੁਭਾਅ ਨਹੀਂ ਛੱਡਦੇ ਤੇ ਨਿੰਦਕ ਬੰਦਾ ਜਿਹੜਾ ਉਹ ਆਪਣੇ ਅੰਦਰ ਦਾ ਸੁਭਾਅ ਕਦੀ ਨਹੀਂ ਛੱਡਦਾ ਤੇ ਉਹਨੂੰ ਸਤ ਸੰਗਤ ਕਦੀ ਪਾਉਂਦੀ ਨਹੀਂ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਉ ਕਪੂਰ ਨਾ ਚਖਈ ਦੁਰਗੰਧ ਸਿਖਾਵੇ, ਹਾਥੀ ਨੀਰ ਨਿਵਾਲੀਐ ਤੇ ਇਸ਼ਾਰ ਉਡਾਵੇ, ਤੁਮੈ ਅੰਮ੍ਰਿਤ ਸੰਜੀਐ ਘੋੜਾ ਤ ਨਾ ਜਾਵੇ, ਸਿਮਲ ਰੁੱਕ ਸਰੇਵੀਐ ਫਲ ਹੱਥ ਨਾ ਆਵੇ, ਨਿੰਦਕ ਨਾਮ ਵਿਖੋਣਿਆ ਸਤ ਸੰਗ ਨਾ ਭਾਵੇ। ਉਹਨਾਂ ਨੂੰ ਸੰਗਤ ਪਾਉਂਦੀ ਨਹੀਂ। ਸਿੱਖੀ ਸਿੱਖਣ ਵਾਸਤੇ ਜੇ ਸਿੱਖੀ ਦਾ ਦਾਨ ਲੈਣਾ ਹੈ ਤੇ ਤੀਜਾ ਬਚਨ ਕਿਹਾ ਭਾਈ ਸਾਹਿਬ ਨੇ ਕਿ ਦੇਖ ਤੂੰ ਨਿੰਦਿਆ ਤੋਂ ਬਚ। ਹੁਣ ਅਗਲੀ ਜਿਹੜੀ ਪੰਕਤੀ ਕਹੀ ਨਾ, ਉਹ ਇੱਕ ਤੁਕ ਬੜੀ ਵੱਡੀ ਵਿਆਖਿਆ ਮੰਗਦੀ। ਪਹਿਲੀ ਤੁਕ ਸੀ ਖੌਂਤਿਸ਼ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ, ਖੌਂਤਿਸ਼ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਖੌਂਤਿਸ਼ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ, ਖੌਂਤਿਸ਼ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਅਗਲੀ ਤੁਕ ਕੇ ਖੌਂਤਿਸ਼ ਘੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਕਮਾਵੇ। ਕਹਿੰਦੇ ਸਿੱਖ ਹੋਵੇ ਜਿਹੜਾ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੈ। ਅਸੀਂ ਉਪਦੇਸ਼ ਕਮਾਉਣ ਵੱਲ ਘਾਟਿਆ ਕਈ ਵਾਰੀ ਗੁਰੂ ਦੀ ਕੀਤੀ ਹੋਈ ਤੇ ਤਰਕ ਕਰਦੇ ਹਾਂ, ਇਸ ਤਰ੍ਹਾਂ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਜਦੋਂ ਅੱਜ ਪੜ੍ਹਦਾ ਸਾਂ ਗੁਰਸਿੱਖੀ ਦੀ ਵਿਆਖਿਆ ਕੀਤੀ, ਉਹਨਾਂ ਕਿਹਾ ਗੁਰਸਿੱਖੀ ਦਾ ਸਿੱਖਣਾ ਕੀ ਹੈ, ਗੁਰਸਿੱਖੀ ਦਾ ਲਿਖਣਾ ਕੀ ਹੈ, ਗੁਰਸਿੱਖੀ ਦਾ ਵਰਤਣਾ ਕੀ ਹੈ, ਗੁਰਸਿੱਖੀ ਦਾ ਬੁੱਝਣਾ ਕੀ ਹੈ, ਗੁਰਸਿੱਖੀ ਦਾ ਸਿਮਰਨ ਕੀ ਹੈ। ਪੰਜ ਚਾਰ ਗੱਲਾਂ ਦੀ ਉਹਨਾਂ ਵਿਆਖਿਆ ਬੜੇ ਕਮਾਲ ਦੀ ਕੀਤੀ। ਕਹਿਣ ਲੱਗੇ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖ ਹੈ। ਇਹ ਵੇ ਸਿੱਖੀ ਕਿ ਸਿੱਖਾਂ ਨੂੰ ਸਿੱਖੀ ਦਾਨ। ਕਹਿੰਦੇ ਨੇ ਸਿੱਖਾਂ ਤੇਰਾ ਸਿੱਖਣਾ ਇਹ ਵੇ ਤੂੰ ਯਤਨ ਕਰ ਸਤ ਸੰਗਤ ਵੀ ਜਾ ਕੇ ਸ਼ਬਦ ਤੇ ਸੁਰਤ ਦੀ ਵਿਦਿਆ ਨੂੰ ਸਿੱਖ ਸਕੇ। ਹੁਣ ਇਸ ਪਾਸੇ ਬਹੁਤ ਘੱਟ ਆਪਣਾ ਰਜੂ ਹੈ। ਖੈਰ ਸੱਜਣ ਜਿਹੜੇ ਕਮਾਈਆਂ ਵਾਲੇ ਨੇ, ਦੇਖੋ ਗੁਰਸਿੱਖੀ ਦਾ ਸਿੱਖਣਾ ਇਹ ਤਿੰਨ ਚਾਰ ਸ਼ਬਦਾਂ ਦੀ ਵਿਆਖਿਆ ਕਰਨੀ ਹੈ। ਸਿੱਖਣਾ ਕੀ ਹੈ, ਲਿਖਣਾ ਕੀ ਹੈ, ਬੁੱਝਣਾ ਕੀ ਹੈ, ਸਿਮਰਨਾ ਕੀ ਹੈ ਤੇ ਵਰਤਣਾ ਕੀ ਹੈ, ਇਹੀ ਤਾਂ ਸਿੱਖੀ। ਕਹਿਣ ਲੱਗੇ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖ ਹੈ। ਇਹਦੇ ਅਖਰੀ ਅਰਥ ਨੇ ਸਿੱਖੀ ਦਾ ਸਿੱਖਣਾ ਹੈ ਕਿ ਸੰਗਤ ਵਿੱਚ ਬੈਠ ਕੇ ਸ਼ਬਦ ਤੇ ਸੁਰਤ ਦੀ ਖੇਡ ਨੂੰ ਸਮਝ ਸਕੇ। ਹੁਣ ਸ਼ਬਦ ਤੇ ਸੁਰਤ ਦਾ ਮਾਰਗ ਇੰਨਾ ਸੂਕਸ਼ਮ ਹੈ ਕਿ ਇਹਨੂੰ ਮਰਜੀਵੜੇ ਇਸ ਮਾਰਗ ਤੇ ਚੁਲਦੇ। ਆਪਾਂ ਚੱਲਦੇ ਹਾਂ ਬਾਜਮੁਖੀ ਸ਼ਬਦਾਂ ਵੱਲ, ਬਾਹਰ ਨੇਤਰ ਪਰਚੇ ਰਹਿੰਦੇ ਨਹੀਂ ਤੇ ਜਦੋਂ ਅਸੀਂ ਆਪਣੀ ਗਿਰਵਾਨ ਵੱਲ ਤੱਕਦੇ ਹਾਂ ਸ਼ਬਦ ਤੇ ਸੁਰਤ ਦੀ ਖੇਡ ਐਸੀ ਹੈ। ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਵਿੱਚ ਸਿੱਖ ਨੇ ਜੇ ਕਿਸੇ ਮੁਕਾਮ ਤੇ ਪਹੁੰਚਣਾ ਸ਼ਬਦ ਤੇ ਸੁਰਤ ਤੋਂ ਬਿਨਾਂ ਉਹਨੂੰ ਕੋਈ ਮੰਜ਼ਿਲ ਹਾਸਲ ਨਹੀਂ ਹੋ ਸਕਦੀ। ਗੁਰੂ ਨਾਨਕ ਸਾਹਿਬ ਨੂੰ ਇੱਕ ਸਵਾਲ ਉਹਨਾਂ ਕੀਤਾ ਸੀ, ਸ਼ਬਦ ਕੀ ਹੈ, ਇਹ ਇੰਨਾ ਡੂੰਘਾ ਸ਼ਬਦ ਹੈ। ਮੈਂ ਪਿਛਲੇ ਦਿਨ ਵੀ ਅਰਜ਼ ਕੀਤੀ ਸੀ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਹਜ਼ਾਰਾਂ ਨੇ। ਹੁਣ ਅਸੀਂ ਕਹਿੰਦੇ ਹਾਂ ਸ਼ਬਦ ਗੁਰੂ ਹੈ ਤੇ ਜੇ ਤੂੰ ਪੁੱਛੇ ਵੀ ਕਿਹੜਾ ਸ਼ਬਦ ਗੁਰੂ ਹੈ, ਹਜ਼ਾਰਾਂ ਸ਼ਬਦ ਨੇ, ਹਜ਼ਾਰਾਂ ਹੀ ਸਾਡੇ ਗੁਰੂ ਨੇ। ਇਹਦੇ ਵਿੱਚ ਅਸੀਂ ਇਹ ਵੀ ਪੜ੍ਹਦੇ ਹਾਂ ਮਨਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਇਹ ਸ਼ਬਦ ਗੁਰੂ ਹੈ। ਦੇਖੋ ਸ਼ਬਦ ਗੁਰੂ ਦਾ ਭਾਵ ਇਹ ਵੇ ਇਹ ਗੁਰੂ ਕੀ ਬਾਣੀ ਉਸ ਸ਼ਬਦ ਤੱਕ ਸਾਨੂੰ ਲੈ ਜਾਂਦੀ ਏ ਜਿਸ ਸ਼ਬਦ ਨੇ ਸਾਰੇ ਬ੍ਰਹਿਮੰਡ ਦਾ ਵਿਸਤਾਰ ਕੀਤਾ, ਉਹ ਸ਼ਬਦ ਗੁਰੂ ਹੈ। ਉਸ ਸ਼ਬਦ ਗੁਰੂ ਨਾਲ ਸਾਨੂੰ ਇਸ ਗੁਰੂ ਕੇ ਸ਼ਬਦ ਨਾਲ ਜੋੜ ਕੇ ਲੈ ਜਾਣਾ, ਇਹ ਸਥੂਲ ਰੂਪ ਵਿੱਚ ਸਾਨੂੰ ਨੇਤਰਾਂ ਨਾਲ ਦਿਸਦਾ। ਮੇਰੀ ਇਸ ਬੇਨਤੀ ਨੂੰ ਸਮਝਿਓ, ਐਵੇਂ ਨਾ ਉੱਪਰ ਵਾਲੀ ਗੱਲ ਜਾਣ ਕੇ ਸੱਟ ਪਾਈਓ ਜੀ ਇਹ ਸ਼ਬਦ ਦੀ ਬੇਅਦਬੀ, ਬਿਲਕੁਲ ਨਹੀਂ। ਦੇਖੋ ਇਹ ਸਥੂਲ ਨੇਤਰਾਂ ਨਾਲ ਅਸੀਂ ਸਥੂਲ ਸ਼ਬਦ ਪੜ੍ਹਦੇ ਹਾਂ, ਇਹਨੂੰ ਜਦੋਂ ਅਸੀਂ ਸੁਰਤ ਨਾਲ ਕਮਾ ਕੇ ਸੂਕਸ਼ਮ ਹੋਵਾਂਗੇ ਤੇ ਸ਼ਬਦ ਸਾਨੂੰ ਉਸ ਸ਼ਬਦ ਤੱਕ ਲੈ ਜਾਏਗਾ ਜਿਸ ਸ਼ਬਦ ਨੇ ਸਾਰਾ ਵਿਸਤਾਰ ਕੀਤਾ ਹੋਇਆ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਜਦੋਂ ਸਿੱਧਾਂ ਨੇ ਸਵਾਲ ਕੀਤਾ ਸਿੱਧ ਗੋਸ਼ਟ ਵਿੱਚ, ਕਹਿਣ ਲੱਗੇ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਉਹਦੇ ਵਿੱਚ ਇਹ ਪਹਿਲਾ ਸ਼ਬਦ ਹੈ ਕਿ ਕਵਨ ਮੂਲ ਕਿ ਸਰੀਰ ਦਾ ਜ਼ਿੰਦਗੀ ਦਾ ਮੂਲ ਕੀ, ਕਵਨ ਮਤ ਵੇਲਾ ਇਹਦੇ ਅਰਥ ਨੇ ਆਹ ਜਿਹੜਾ ਵੇਲਾ ਹੈ ਇਹ ਕਿਹੜੀ ਮਤ ਧਾਰਨ ਕਰਨ ਦਾ, ਜਿਹੜੀ ਮਨੁੱਖਾ ਦੇਹੀ ਮਿਲੀ ਹੈ ਇਹ ਕਾਹਦੀ ਮਤ ਧਾਰਨ ਕਰਨ ਦੇ ਲਈ, ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਤੇਰਾ ਗੁਰੂ ਕੌਣ ਹੈ ਜਿਹਦਾ ਤੂੰ ਚੇਲਾ ਹੈ। ਉਹਨਾਂ ਚਾਰ ਸਵਾਲ ਕੀਤੇ ਤੇ ਸਾਹਿਬ ਨੇ ਉੱਤਰ ਦਿੱਤਾ, ਕਹਿਣ ਲੱਗੇ ਪਵਨ ਆਰੰਭ, ਜ਼ਿੰਦਗੀ ਦਾ ਆਰੰਭ ਪਵਨ ਹੈ, ਜ਼ਿੰਦਗੀ ਦਾ ਆਰੰਭ ਸਵਾਸ ਨਹੀਂ, ਤੇ ਜਿਨ੍ਹਾਂ ਗੁਰਮੁਖਾਂ ਨੂੰ ਸਵਾਸ ਸੰਭਾਲਣ ਦੀ ਜਾਚ ਆ ਜਾਏ ਸੱਚ ਜਾਣੋ ਉਹ ਆਪਣੀ ਸਾਰੀ ਉਮਰ ਨੂੰ ਸਾਂਭ ਗਏ।
ਤਾਂ ਹੀ ਤਾਂ ਸਾਹਿਬ ਨੇ ਕਿਹਾ ਅਸਲ ਵਿੱਚ ਜ਼ਿੰਦਗੀ ਹੈ ਹੀ ਸਵਾਸ। ਬਾਬਾ ਜੀ ਨੇ ਬਾਣੀ ਵਿੱਚ ਸ਼ਬਦ ਵਰਤੇ ਨੇ ਖੰਮ ਆਦਮੀ ਖਾਂ ਇੱਕ ਦਮੀ, ਸਵਾਸ ਹੀ ਬੰਦੇ ਦੀ ਜ਼ਿੰਦਗੀ ਹੈ। ਹਜ਼ੂਰ ਕਹਿਣ ਲੱਗੇ ਪਵਨ ਆਰੰਭ, ਤੂੰ ਪੁੱਛਿਆ ਕਵਨ ਮੂਲ, ਜ਼ਿੰਦਗੀ ਦਾ ਮੂਲ ਕੀ ਹੈ? ਸਾਹਿਬ ਕਹਿੰਦੇ ਨੇ ਸਭ ਤੋਂ ਪਹਿਲਾਂ ਮੂਲ ਹੈ ਪ੍ਰਾਣ। ਸਵਾਸ ਜਿਹਨੂੰ ਅਸੀਂ ਕਹਿੰਦੇ ਹਾਂ, ਸ਼ਬਦ ਪ੍ਰਾਣ ਵੱਖਰੇ ਵਰਤ ਲੈਂਦੇ ਹਾਂ, ਪਵਨ ਆਰੰਭ ਸਵਾਸ ਹੀ ਆਰੰਭਤਾ ਨੇ। ਤੇ ਇਹਨੂੰ ਮੇਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ, ਇਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਹਰ ਜੀਉ ਗੁਫਾ ਅੰਦਰ ਰਸ ਕੈ ਵਾਜਾ ਪਵਨ ਵਜਾਇਆ। ਪਵਨ ਆਰੰਭ ਜੇ ਸਵਾਸ ਹੈ ਤਾਂ ਬੰਦਾ ਹੈ, ਸੱਚ ਜਾਣੋ ਜਿਹਦੇ ਸਵਾਸ ਨਹੀਂ। ਸਰੀਰ ਜਿਤਨਾ ਮਰਜ਼ੀ ਸੁੰਦਰ ਹੋਵੇ, ਆਪਾਂ ਕਹਿੰਦੇ ਤੇ ਸਾਹ ਨਹੀਂ ਚੱਲਦੇ ਤੇ ਮੁਰਦਾ। ਪਵਨ ਆਰੰਭ ਜ਼ਿੰਦਗੀ ਦਾ ਮੁੱਢ ਸਵਾਸ ਨੇ। ਤੇ ਅਗਲੀ ਤੋਕੇ ਸਤਿਗੁਰ ਮਤ ਵੇਲਾ, ਤੇ ਆਹ ਜਿਹੜਾ ਵੇਲਾ ਮਿਲਿਆ ਰੱਬ ਨੇ ਜ਼ਿੰਦਗੀ ਦਿੱਤੀ ਹੈ, ਇਹ ਸਤਿਗੁਰੂ ਦੀ ਮਤ ਲੈਣ ਦਾ ਹੈ, ਗੁਰੂ ਦੀ ਮਤ ਲੈਣ ਦਾ। ਤੇ ਤੁਸੀਂ ਪੁੱਛਦੇ ਹੋ ਮੇਰਾ ਗੁਰੂ ਕੌਣ ਹੈ? ਕਹਿਣ ਲੱਗੇ ਸ਼ਬਦ ਗੁਰੂ। ਹੁਣ ਉਹ ਸ਼ਬਦ ਕਿਹੜਾ ਹੈ? ਇਹ ਤਾਂ ਸ਼ਬਦ ਹਜ਼ੂਰ ਨੇ ਉਚਾਰੇ, ਉਹ ਕਿਹੜਾ ਸ਼ਬਦ ਹੈ? ਉਹ ਸ਼ਬਦ ਉਹ ਪਰਮ ਅਵਸਥਾ, ਉਸ ਸ਼ਬਦ ਨੂੰ ਕਿਵੇਂ ਅੱਖਰਾਂ ਨਾਲ ਬਿਆਨ ਕਰੀਏ? ਉਹ ਸ਼ਬਦ ਜਿਹਦੇ ਵਿੱਚੋਂ ਸਭ ਕੁਝ ਨਿਕਲਿਆ ਹੈ। ਕਹਿਣ ਲੱਗੇ ਸ਼ਬਦ ਗੁਰੂ। ਤੇ ਫਿਰ ਚੇਤੇ ਰੱਖੀ ਜੇ ਸ਼ਬਦ ਸੂਕਸ਼ਮ ਹੈ ਨਾ, ਆ ਜਿਹੜੀ ਸਥੂਲ ਦੇਹ ਅਸੀਂ ਚੇਲਾ ਬਣਾਉਂਦੇ ਹਾਂ, ਇਹ ਇਸ ਕਰਕੇ ਬਣਾਉਂਦੇ ਹਾਂ ਕਿਤੇ ਸੁਰਤ ਵੀ ਚੇਲਾ ਬਣ ਜਾਏ। ਸਥੂਲ ਤੌਰ ਤੇ ਜਿਹੜਾ ਹੁਕਮ ਮੰਨਦੇ ਹਾਂ ਨਾ, ਸੇਵਾ ਕਰਨ ਦਾ, ਅੰਮ੍ਰਿਤ ਛਕਣ ਦਾ, ਬਾਣੀ ਪੜ੍ਹਨ ਦਾ, ਨਿਤਨੇਮ ਕਰਨ ਦਾ, ਇਹ ਸਥੂਲ ਹੁਕਮ ਤਾਂ ਮੰਨੀਦਾ ਕਿ ਅੰਦਰ ਵਾਲੀ ਸੁਰਤ ਵੀ ਕਿਤੇ ਮਾਲਕ ਦੇ ਚਰਨਾਂ ਨਾਲ ਜੁੜ ਜਾਏ। ਕਹਿਣ ਲੱਗੇ ਪਵਨ ਆਰੰਭ ਸਤਿਗੁਰਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਸੁਰਤ ਕੀ ਹੈ? ਬੜੀ ਸੋਹਣੀ ਇੱਕ ਪਲਟੂ ਸਾਹਿਬ ਦੇ ਬਚਨ ਆਉਂਦਾ, ਭਾਈ ਸਾਹਿਬ ਭਾਈ ਡਾਕਟਰ ਬਲਬੀਰ ਸਿੰਘ ਜੀ, ਉਹਨਾਂ ਦੀ 50 ਪੰਨਿਆਂ ਦੀ ਛੋਟੀ ਜਿਹੀ ਇੱਕ ਪੁਸਤਕ ਹੈ ਕਿ ਸ਼ਬਦ ਸੁਰਤ ਵਿਚਾਰ। ਉਹਦੇ ਵਿੱਚ ਬੜੀ ਸੋਹਣੀ ਉਹਨਾਂ ਇੱਕ ਉਦਾਹਰਣ ਦਿੱਤੀ ਕਿ ਜੇ ਕਿਤੇ ਸੁਰਤ ਸਾਡੀ, ਇਹਦੇ ਅਰਥ ਕਈ ਕੀਤੇ ਗਏ ਨੇ, ਸੁਰ ਦਾ ਅਰਥ ਵੇਦ ਵੀ ਕੀਤਾ, ਸੁਰ ਦਾ ਅਰਥ ਸੋਝੀ ਵੀ ਕੀਤਾ, ਸੁਰ ਦਾ ਅਰਥ ਗਿਆਨ ਵੀ ਕੀਤਾ। ਉਹ ਕਹਿੰਦੇ ਨੇ ਦੇਖੋ ਜਿਹੜੀ ਸੁਰਤ ਹੈ ਨਾ, ਜੇ ਤਾਂ ਇਹ ਮਨ ਇੰਦਰੀਆਂ ਵਿੱਚ ਖਚਟ ਕੇ ਨੀਵੀਂ ਚਲੀ ਜਾਏ, ਸੁਰਤ ਦਾ ਨੀਵੇਂ ਜਾਣਾ ਅੰਦਰ ਨੂੰ ਵਕਾਰੀ ਬਣਾਉਂਦਾ ਹੈ, ਤੇ ਸੁਰਤ ਦਾ ਉੱਪਰ ਉੱਠ ਜਾਣਾ ਬੰਦੇ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾਉਂਦਾ। ਉਹਨਾਂ ਇੱਕ ਉਦਾਹਰਣ ਦਿੱਤੀ ਪਲਟੂ ਸਾਹਿਬ ਦੀ, ਕਹਿੰਦੇ ਨੇ ਅਸਮਾਨ ਵਿੱਚ ਇੱਕ ਪੰਛੀ ਰਹਿੰਦਾ, ਪਰਿੰਦਾ ਰਹਿੰਦਾ, ਉਸ ਪਰਿੰਦੇ ਦਾ ਨਾਮ ਹੈ ਅਲਲ। ਦੇਖੋ ਉਹਨਾਂ ਸਮਝਾਇਆ, ਕਹਿੰਦੇ ਨੇ ਉਹ ਅਸਮਾਨ ਵਿੱਚ ਹੀ ਉੱਡਦਾ। ਸਿਰਫ ਇੱਕ ਉਦਾਹਰਣ, ਇਹ ਨਾ ਕਿ ਇਹਦੀ ਸਿੱਧ ਕਰੋ ਪੰਛੀ ਕਿੱਥੇ ਕਰਕੇ। ਕਹਿੰਦੇ ਨੇ ਅਸਮਾਨ ਵਿੱਚੋਂ ਪੰਛੀ ਰਹਿੰਦਾ ਅਲਲ, ਤੇ ਉਹ ਕਰਦਾ ਕਿ ਇਹ ਆਪਣਾ ਆਂਡਾ ਵੀ ਅਸਮਾਨ ਵਿੱਚ ਦਿੰਦਾ। ਉਹਨੇ ਆਲਣਾ ਧਰਤੀ ਤੇ ਕੋਈ ਨਹੀਂ ਬਣਾਇਆ, ਅਸਮਾਨ ਵਿੱਚ ਉਹਨੇ ਆਂਡਾ ਦੇਣਾ। ਤੇ ਜਦੋਂ ਉਹਦਾ ਆਂਡਾ ਅਸਮਾਨ ਤੋਂ ਥੱਲੇ ਡਿੱਗਦਾ ਨਾ, ਧਰਤੀ ਨੂੰ ਛੂਹਣ ਤੋਂ ਪਹਿਲਾਂ ਉਹਦੇ ਆਂਡੇ ਵਿੱਚ ਬੱਚਾ ਤਿਆਰ ਹੋ ਜਾਂਦਾ। ਧਰਤੀ ਨੂੰ ਛੂਹਦਾ ਹੀ ਨਹੀਂ, ਡਿੱਗਣ ਤੋਂ ਪਹਿਲਾਂ ਆਂਡਾ ਫਟਦਾ, ਤੇ ਇੱਕੋ ਦਮ ਅਲਲ ਪੰਛੀ ਉਸ ਬੋਟ ਨੂੰ ਆਪਣੀ ਸੁਰਤ ਨਾਲ ਅਸਮਾਨ ਵਿੱਚ ਖਿੱਚ ਲੈਂਦਾ। ਉਹ ਧਰਤੀ ਵੱਲ ਆਉਂਦੀ ਨਹੀਂ, ਜਿਸ ਤਰ੍ਹਾਂ ਅਲਲ ਉੱਥੇ ਉਡਾਰੀ ਮਾਰਦਾ, ਉਸੇ ਤਰ੍ਹਾਂ ਉਹ ਪੰਛੀ ਉਡਾਰੀ ਮਾਰਦਾ। ਕਹਿਣ ਲੱਗੇ ਸੱਚ ਜਾਣੋ, ਜਿਹੜਾ ਸ਼ਬਦ ਹੈ ਉਹ ਅਲਲ ਦੀ ਤਰ੍ਹਾਂ ਹੈ, ਤੇ ਸੁਰਤ ਉਹਦੇ ਆਂਡੇ ਦੀ ਤਰ੍ਹਾਂ ਹੈ। ਜੇ ਕਿਤੇ ਸ਼ਬਦ ਤੇ ਸੁਰਤ ਦੀ ਖੇਡ ਵਾਪਰ ਜਾਏ, ਕਿਤੇ ਮਿਲਾਪ ਹੋ ਜਾਏ, ਜਿਵੇਂ ਉਹ ਆਪਣੇ ਆਂਡੇ ਨੂੰ ਧਰਤੀ ਤੇ ਛੂਹਣ ਤੋਂ ਪਹਿਲਾਂ ਉਸ ਬੱਚੇ ਨੂੰ ਜਨਮ ਦੇ ਕੇ ਸੁਰਤ ਨਾਲ ਉੱਪਰ ਖਿੱਚ ਲੈਂਦਾ ਹੈ। ਉਹ ਗੁਰੂ ਕੇ ਸਿੱਖਾਂ, ਜਿਉਂ ਜਿਉਂ ਤੇਰੀ ਸ਼ਬਦ ਵਿੱਚ ਸੁਰਤ ਜੁੜੇਗੀ, ਤੇ ਜਿੱਦਣ ਤੇਰੀ ਸੁਰਤੀ ਵਿਕਾਰਾਂ ਦੀ ਗੰਦਗੀ ਵਿੱਚ ਡਿੱਗਣ ਲੱਗੇਗੀ, ਸ਼ਬਦ ਇੰਨੀ ਖਿੱਚ ਪਾਏਗਾ ਵਿਕਾਰਾਂ ਵਿੱਚ ਡਿੱਗਣ ਤੋਂ ਪਹਿਲਾਂ ਫਿਰ ਤੈਨੂੰ ਉੱਚਾ ਲੈ ਜਾਏਗਾ। ਉਹਦਾ ਸੁਭਾਅ ਹੈ। ਭਾਈ ਸਾਹਿਬ ਕਹਿੰਦੇ ਨੇ ਸੰਗਤ ਵੀ ਸਿੱਖ ਹੁੰਦਾ, ਉਹ ਸੁਰਤ ਤੇ ਸ਼ਬਦ ਦਾ ਗਿਆਨ ਹਾਸਲ ਕਰਦਾ, ਇਹ ਵੀ ਸਿੱਖੀ। ਹੁਣ ਅਸੀਂ ਕਹਾਂਗੇ ਵੀ ਇਹ ਬੜੇ ਰੁੱਖੇ ਜਿਹੇ ਵਿਸ਼ੇ ਨੇ, ਇਹ ਕਿਹੜੀ ਗੱਲ ਹੋ ਗਈ? ਕਿਉਂਕਿ ਅਸਲ ਵਿੱਚ ਸੱਚ ਜਾਣੋ, ਸਿੱਖੀ ਕਮਾਉਣ ਲਈ ਹਰ ਸਿੱਖ ਨੂੰ ਇਹ ਚੀਜ਼ ਧਾਰਨ ਕਰਨੀ ਪਏਗੀ। ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ, ਸਤ ਸੰਗਤ ਸਿੱਖ ਹੈ, ਸੰਗਤ ਵਿੱਚ ਆ ਕੇ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜਨਾ ਸਿੱਖੇ। ਤੇ ਉਹਨੂੰ ਜੋੜਨ ਦੇ ਲਈ ਕਿ ਸਾਡੀ ਸੁਰਤ ਦਾ ਸਾਨੂੰ ਪਤਾ ਨਹੀਂ, ਜਦੋਂ ਇੱਥੇ ਬੈਠੇ ਅੰਦਰ ਕਾਮ ਦੇ ਫੁਰਨਿਆਂ ਵੱਲ ਸੁਰਤ ਭੱਜਦੀ ਹੈ ਕਿ ਸਾਨੂੰ ਪਤਾ ਨਹੀਂ ਸੁਰਤ ਕਾਮੀ ਹੋਈ, ਮਲੀਨ ਹੋਈ। ਜਦੋਂ ਇੱਥੇ ਬੈਠੇ ਹਾਂ ਆਪਣੇ ਦੁਸ਼ਮਣ ਨੂੰ ਚੇਤੇ ਕਰਕੇ ਸੁਰਤ ਨਿੰਦਿਆ ਇਕੱਠੀ ਤੇ ਕਰ ਦਈਏ ਕਿ ਸਾਨੂੰ ਪਤਾ ਨਹੀਂ ਉਹ ਸੁਰਤ ਸਾਡੀ ਹੈ। ਅਸਲ ਵਿੱਚ ਉਸ ਸੁਰਤ ਨੂੰ ਅਸੀਂ 9 ਦਰਵਾਜ਼ਿਆਂ ਤੱਕ ਸੀਮਤ ਰੱਖਿਆ ਹੈ, ਮਲੀਨ ਹੋਈ ਪਈ ਹੈ। ਤਾਂ ਹੀ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਨੌ ਘਰ ਦੇਖ ਜੋ ਕਾਮਨ ਭੁੱਲੀ, ਬਸ ਅਨੂਪ ਨਾ ਪਾਈ। ਗੁਰੂ ਗ੍ਰੰਥ ਸਾਹਿਬ ਦਾ ਗੌੜੀ ਰਾਗ ਪੰਨਾ 339 ਪੂਰਾ ਸ਼ਬਦਾ ਪੜ੍ਹ ਲਏ। ਕਹਿਣ ਲੱਗੇ ਨੌ ਘਰ ਦੇਖ ਜੋ ਕਾਮਨ ਭੁੱਲੀ, ਕਿ ਨੌ ਘਰ ਵੇਖ ਕੇ ਇਹ ਸੁਰਤ ਜਿਹੜੀ ਕਾਮਣੀ ਇਸਤਰੀ ਇਹ ਜਿੰਦ ਰੂਪੀ ਇਸਤਰੀ ਇਹ ਭੁੱਲ ਗਈ, ਇਹਨੂੰ ਪਤਾ ਹੀ ਕੋਈ ਨਹੀਂ। ਅੱਖਾਂ ਨੇ ਤੱਕਿਆ ਬਾਹਰ ਨੂੰ, ਜੀਭ ਨੇ ਤੱਕਿਆ ਕੇਵਲ ਬਾਹਰ ਨੂੰ। ਮੈਂ ਕਹਿੰਦਾ ਜਿਹਨੂੰ ਸੁਰਤ ਦੀ ਦਾਤ ਮਿਲ ਗਈ, ਬਗਦਾਦ ਦੀ ਧਰਤੀ ਤੇ ਇੱਕ ਬਾਬਾ ਜੀ ਦਾ ਸਿੱਖ ਹੋਇਆ ਸ਼ੇਖ ਬਹਿਲੋਲ, ਆਪ ਜੀ ਨੂੰ ਰਾਏ ਦਿਆਂ ਸਿਰਫ ਬੇਨਤੀ ਹੈ ਕਿ ਜਿਹਨੇ ਸੁਰਤ ਤੇ ਸ਼ਬਦ ਸੰਬੰਧੀ ਪੜ੍ਹਨਾ ਹੋਵੇ ਪ੍ਰੋਫੈਸਰ ਪੂਰਨ ਸਿੰਘ ਨੂੰ ਜ਼ਰੂਰ ਪੜ੍ਹਿਓ। ਉਹਨਾਂ ਦੀ ਕਿਤਾਬ ਹੈ ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ, ਹੈ ਬੜੀ ਉਹ ਕਮਾਲ ਦੀ ਰਚਨਾ। ਉਹ ਕਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਬਗਦਾਦ ਗਏ ਨੇ, ਉੱਥੇ ਇੱਕ ਸ਼ੇਖ ਬਹਿਲੋਲ ਨੇ ਹਜ਼ੂਰ ਦਾ ਕੀਰਤਨ ਸੁਣਿਆ। ਕਈ ਦਿਨ ਉਹ ਕੀਰਤਨ ਸੁਣਦਾ ਰਿਹਾ ਤੇ ਜਿੱਦਣ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਤੁਰਨ ਲੱਗੇ ਸਨ ਤੇ ਉਹਨੇ ਬੇਨਤੀ ਕੀਤੀ ਸੀ ਮਹਾਰਾਜ ਕਿ ਆਪ ਕਿਰਪਾ ਕਰੋ, ਜਿਹੜਾ ਅੰਦਰ ਨੂੰ ਰਸ ਦੇ ਚੱਲੇ ਹੋਏ ਫਿੱਕਾ ਨਾ ਪੈ ਜਾਏ। ਹਜ਼ੂਰ ਨੇ ਕਿਹਾ ਸੀ ਸ਼ੇਖ ਬਹਿਲੋਲ ਨੂੰ ਕਿ ਸ਼ਬਦ ਕਰਕੇ ਮੈਂ ਕਦੀ ਵੀ ਕਿਸੇ ਤੋਂ ਦੂਰ ਨਹੀਂ ਗਿਆ। ਸੱਚ ਜਾਣੋ ਫਿਰ ਅਸੀਂ ਕਹਾਂਗੇ ਬਾਬਾ ਜੀ ਤਾਂ ਸਥੂਲ ਸਰੀਰ ਸੀ, ਕਰੀਏ ਕਿ ਗੱਲਾਂ ਵੀ ਆ ਬੱਚਿਆਂ ਵਾਲੀਆਂ ਨੇ। ਸਤਿਗੁਰੂ ਤਾਂ ਬਾਣੀ ਕਹਿੰਦੇ ਨੇ ਮਨ ਕਾ ਕਰ ਰੂਪ ਨਾ ਜਾਣ, ਗੁਰੂ ਹੁੰਦਾ ਹੀ ਸ਼ਬਦ ਹੈ। ਗੁਰੂ ਤਾਂ ਸ਼ਬਦ ਦੀ ਦੇਹੀ ਲੈ ਕੇ ਆਇਆ। ਇੱਕ ਮਹਾਂਪੁਰਸ਼ ਕਹਿੰਦੇ ਸਨ, ਹਮ ਵਾਸੀ ਹੈ ਉਸ ਦੇਸ਼ ਕੇ, ਜਾਂ ਦੇਹ ਜਾਤ ਨਾ ਹੋਏ, ਸ਼ਬਦ ਮਿਲਾਵਾ ਹੋਤ ਹੈ ਦੇਹ ਮਿਲਾਵਾ ਨਾ ਹੋਏ। ਉੱਥੇ ਉਹਨੇ ਕਿਹਾ, ਕਹਿਣ ਲੱਗਾ ਮਹਾਰਾਜ ਕਿਰਪਾ ਕਰੋ। ਹਜ਼ੂਰ ਨੇ ਸੀਸ ਤੇ ਹੱਥ ਰੱਖ ਕੇ ਉਹਦੇ ਅੰਦਰ ਦੀ ਸੁਰਤ ਨੂੰ ਇੱਕ ਖਿੰਨ ਵਿੱਚ ਚੁੱਕ ਕੇ ਸ਼ਬਦ ਵੀ ਜੋੜ ਦਿੱਤਾ। ਹੁਣ ਦੇਖੋ ਇਹ ਸਮਰੱਥ ਗੁਰੂ ਕੋਲ ਤਾਕਤ ਹੈ, ਜੇ ਗੁਰੂ ਜੀ ਚਾਹਣ ਤੇ ਨਦਰ ਭਰ ਕੇ ਇੱਕ ਖਿੰਨ ਵਿੱਚ ਜੋੜ ਸਕਦੇ ਨੇ, ਜੇ ਸਤਿਗੁਰੂ ਚਾਹਣ ਆਪਣਾ ਹੱਥ ਸਿਰ ਤੇ ਰੱਖ ਕੇ ਇੱਕੋ ਦਮ ਸਿੱਖ ਦੀ ਸੁਰਤ ਨੂੰ ਚੁੱਕ ਕੇ ਲੈ ਜਾਂਦੇ ਨੇ। ਜਦੋਂ ਹਜ਼ੂਰ ਨੇ ਸੀਸ ਤੇ ਹੱਥ ਰੱਖਿਆ ਤੇ ਸ਼ਬਦ ਦਿੱਤਾ ਤੇ ਨਾਲ ਇੱਕ ਗੱਲ ਕਹੀ ਸੀ, ਜਿੰਨੀ ਦੇਰ ਤੱਕ ਦੇਹ ਵਿੱਚ ਸੁਰਤ ਰਹੇਗੀ ਓਨੀ ਦੇਰ ਤੱਕ ਇਹ ਸੁਰਤ ਖਿੰਡੇਗੀ, ਜਦੋਂ ਤੂੰ ਇਹਨੂੰ ਉੱਪਰ ਉਠਾ ਕੇ ਸ਼ਬਦ ਵੀ ਜੋੜੇਗਾ। ਕਹਿਣ ਲੱਗਾ ਮੇਰੇ ਤੋਂ ਜੁੜਨੀ ਨਹੀਂ। ਹਜ਼ੂਰ ਨੇ ਕਿਹਾ, ਅੰਤਲੇ ਸਮੇਂ ਤੱਕ ਤੂੰ ਜਿਉਂਦੇ ਜੀ ਸੁਰਤ ਕਰਕੇ ਸੱਚਖੰਡ ਦਾ ਵਾਸੀ ਹੋਵੇਗਾ। ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ, 7 ਸਰਦੀਆਂ ਉਹ ਬੰਦਾ ਉਸ ਧਰਤੀ ਤੇ ਬੈਠਾ ਰਿਹਾ। 7 ਸਰਦੀਆਂ ਦਾ ਮਤਲਬ 7 ਸਾਲ ਉਹਨੂੰ ਅੰਦਰ ਦਾ ਟਿਕਾ ਦੇ ਗਏ। ਜਦੋਂ ਕਿਸੇ ਗੁਰਮੁਖ ਦੀ ਸੁਰਤ ਸ਼ਬਦ ਵਿੱਚ ਜੁੜ ਜਾਏ ਫਿਰ ਉਹ ਸਮੇਂ ਕਾਲ ਸਪੇਸ ਤੋਂ ਉੱਪਰ ਉੱਠ ਜਾਂਦਾ ਹੈ। 7 ਸਾਲ ਉਹ ਸੱਜਣ ਬੈਠਾ ਸੀ, ਇਹਦਾ ਮਤਲਬ ਇਹ ਨਹੀਂ ਕਿ ਉੱਠਦਾ ਨਹੀਂ ਸੀ, ਇੱਥੇ ਟਿਕਿਆ ਉਹਦੇ ਨੇਤਰ ਬੰਦ ਰਹਿਣੇ, ਉਹਨੇ ਖੁਮਾਰੀ ਵਿੱਚ ਰਹਿਣਾ। ਫਿਰ ਅਸੀਂ ਕਹਾਂਗੇ ਜੀ ਉਹਨੂੰ ਤਾਂ ਸਿੱਖੀ ਆਈ ਕੋਈ ਨਾ, ਜੇ ਬਹਿ ਗਿਆ ਕੋਈ ਸਿੱਖੀ ਹੈ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਇੱਕ ਸੇਵਕ ਗੁਰਪਾਸ ਇੱਕ ਗੁਰਕਾਰਾ ਲਾਈਆ। ਇਹ ਗੁਰੂ ਦੀ ਮਰਜ਼ੀ, ਕਿਸੇ ਨੂੰ ਟਿਕਾ ਕੇ ਬਿਠਾ ਦਿੱਤਾ, ਕਿਸੇ ਨੂੰ ਕਿਹਾ ਤੂੰ ਬਾਜ ਮੁਖੀ ਸੇਵਾ ਕਰਨੀ ਹੈ। ਕਹਿੰਦੇ ਨੇ 7 ਸਰਦੀਆਂ ਉਹ ਸੱਜਣ ਬੈਠਾ ਰਿਹਾ ਤੇ ਜਦੋਂ ਕਿਤੇ ਉਹ ਨੇਤਰ ਖੋਲਦੇ ਸਨ ਤੇ ਜਿਹਨੂੰ ਨੇਤਰ ਭਰ ਕੇ ਦੇਖਦੇ ਸਨ, ਕਹਿੰਦੇ ਨੇ ਉਹਦੇ ਸਿਰ ਤੋਂ ਪੈਰਾਂ ਤੇ ਇੱਕ ਵਾਰੀ ਨਾਮ ਦੀ ਚਰਨਾਲ ਛਿੜ ਜਾਂਦੀ ਸੀ, ਉਹਦੇ ਨੇਤਰਾਂ ਵਿੱਚੋਂ ਅੰਮ੍ਰਿਤ ਸਿੰਜਦਾ ਸੀ। ਇਹ ਸਿੱਖੀ ਜਿਹੜੀ ਅਸੀਂ ਮੰਗਣੀ ਹੈ ਦਾਤਾ, ਸਿੱਖ ਲੰਘੇ ਉਹਦੇ ਨੇਤਰ ਕਿਸੇ ਦੇ ਅੰਦਰ ਨੂੰ ਨਾਮ ਨਾਲ ਸਰਸਾਰ ਕਰ ਜਾਣ, ਸਿੱਖ ਤੁਰੇ ਉਹਦੇ ਕੋਲ ਬੈਠਿਆਂ ਤੇਰਾ ਸ਼ਬਦ ਦਾ ਸੰਚਾਰ ਹੋ ਜਾਏ। 7 ਸਰਦੀਆਂ ਬੈਠਾ ਰਿਹਾ ਤੇ ਅੱਜ ਬਗਦਾਦ ਦਾ ਹਾਕਮ ਆਇਆ ਸੀ, ਕਹਿਣ ਲੱਗਾ ਸ਼ੇਖ ਬਹਿਲੋਲ ਨੂੰ ਕਿ ਕੋਈ ਮੈਨੂੰ ਦੱਸੋ ਮੈਂ ਤੁਹਾਡਾ ਕੋਈ ਕੰਮ ਕਰ ਸਕਣਾ। ਕਹਿਣ ਲੱਗੇ ਬਸ ਮੇਰੇ ਸਮੇਂ ਨੂੰ ਬਰਬਾਦ ਨਾ ਕਰੀ, ਸਮਾਂ ਬੜਾ ਕੀਮਤੀ ਹੈ। ਤੇ ਚੇਲਿਆਂ ਨੇ ਕਿਹਾ ਸੀ, ਜਿੱਥੇ ਬੈਠੇ ਹੋਏ ਦੀ ਛੱਤ ਤੇ ਡਿੱਗਦੀ ਹੈ, ਰੁਪਈਏ ਮੰਗ ਲੈਂਦੇ, ਛੱਤ ਜੋਗੇ ਪੈਸੇ ਤਾਂ ਲੈ ਲੈਂਦੇ। ਕਹਿੰਦੇ ਨੇ ਜਦੋਂ ਆਇਆ ਸੀ ਮੈਂ ਕਿਵੇਂ ਬੈਠਾ ਸਾਂ, ਕਹਿੰਦੇ ਨੇ ਲੱਤਾਂ ਪਸਾਰ ਕੇ ਹੱਸ ਕੇ, ਕਹਿੰਦੇ ਨੇ ਜਦੋਂ ਹੱਥ ਪਸਾਰਨੇ ਸ਼ੁਰੂ ਕਰਦੀ ਫਿਰ ਲੱਤਾਂ ਨਹੀਂ ਪਸਾਰ ਕੇ ਪੈ ਸਕੀਦਾ, ਬਸ ਇੱਕੋ ਹੱਥ ਪਸਾਰਿਆ। ਹੁਣ ਸ਼ਬਦ ਸੁਰਤ, ਮੈਂ ਇੱਕ ਬੇਨਤੀ ਹੋਰ ਕਰਨੀ ਹੈ। ਕਬੀਰ ਸਾਹਿਬ ਨੇ ਕਿਹਾ, ਨੌ ਕਰ ਦੇਖ ਜੋ ਕੰਮ ਕਾਮਨ ਭੁੱਲੀ, ਬਸ ਅਨੂਪ ਨਾ ਪਾਈ, ਕਹਿਤ ਕਬੀਰ ਨਵੇਂ ਘਰ ਮੂਸੈ ਦਸਵੇਂ ਤੱਤ ਸਮਾਏ। ਜਦੋਂ ਇਹਨਾਂ 9 ਦਰਵਾਜ਼ਿਆਂ ਨੂੰ ਕਾਬੂ ਪਾਏਗਾ ਤੇ ਦਸਵੇਂ ਵਿੱਚ ਤੈਨੂੰ ਤੱਤ ਦੀ ਵਸਤੂ ਮਿਲੇਗੀ, ਕਿਉਂਕਿ ਸਾਡੇ ਅੰਦਰ ਦੀ ਤਾਕਤ ਇਹ ਖਿੰਡਾਉਂਦੇ ਨੇ। ਦਰਵਾਜ਼ੇ ਦਾ ਕੰਮ ਹੈ ਬਾਹਰ ਲਿਜਾਣਾ ਤੇ ਦਰਵਾਜ਼ੇ ਦਾ ਕੰਮ ਹੈ ਅੰਦਰ ਵੀ ਲਿਆਉਣਾ। ਅਸੀਂ ਇਸ ਬੇਨਤੀ ਮੇਰੀ ਨੂੰ ਸਮਝਿਓ ਕਿ ਦਰਵਾਜ਼ਾ ਕੇਵਲ ਬਾਹਰ ਨਹੀਂ ਲਿਜਾਂਦਾ, ਦਰਵਾਜ਼ਾ ਅੰਦਰ ਵੀ ਲਿਆ ਸਕਦਾ ਹੈ। ਜਿਹੜੀਆਂ ਇੰਦਰੀਆਂ ਸਾਨੂੰ ਬਾਹਰ ਨੂੰ ਖੰਡਾਉਂਦੀਆਂ ਨੇ, ਜਿੱਦਣ ਸ਼ਬਦ ਵੀ ਜੁੜਨਗੀਆਂ, ਇਹ ਦਰਵਾਜ਼ੇ ਸਾਨੂੰ ਅੰਦਰ ਵੀ ਲਿਆ ਸਕਦੇ। ਦਰਵਾਜ਼ਾ ਦੋਨੋਂ ਕੰਮ ਕਰਦਾ। ਹਜ਼ੂਰ ਕਿਰਪਾਲੂ ਜੀ ਨੇ ਇੱਕ ਬਚਨ ਕੀਤਾ, ਮਾਰੂ ਰਾਗ ਦਾ ਸ਼ਬਦ ਹੈ, ਸੁਰਤੀ ਦੀ ਗੱਲ ਕਰਦੇ ਹਾਂ ਕਿ ਸਿੱਖ ਹੋਵੇ, ਮੈਂ ਬੇਨਤੀ ਕਰ ਰਿਹਾ, ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖ ਹੈ। ਸੰਗਤ ਵਿੱਚ ਬੈਠ ਕੇ ਸ਼ਬਦ ਸੁਰਤ ਹਜ਼ੂਰ ਦਾ ਸ਼ਬਦ ਆਉਂਦਾ, ਮਾਰੂ ਮਹੱਲਾ ਪਹਿਲਾ, ਸੂਰ ਸਰ ਸੋਸ ਲੈ, ਸੋਮ ਸਰ ਪੋਖ ਲੈ। ਹਜ਼ੂਰ ਦੀ ਇਸ ਤੁਕ ਨੂੰ ਕਿਤੇ ਸਮਝਿਓ, ਸੂਰ ਸਰ ਸੋਸ ਲੈ, ਦੇਖੋ ਨੂੰ ਖੁਸ਼ਕ ਵਿਸ਼ਾ ਨਾ ਸਮਝਿਓ। ਗੁਰਮੁਖੋ, ਸੂਰ ਦਰ ਤੇ ਸੂਰਜ ਵਾਲੀ ਨਾੜੀ ਜੋਗਮਤ ਵੀ ਨਹੀਂ। ਕਹਿੰਦੇ ਨੇ ਜਿਹੜੀ ਤੇਰੀ ਤਾਮਸੀ ਬਿਰਤੀ ਹੈ ਉਹਨੂੰ ਸੋਚ ਲੈ, ਉਹਨੂੰ ਸ਼ਬਦ ਨਾਲ ਸੁਕਾ ਦੇ। ਸੋਮ ਸਰ ਪੋਖ ਲੈ, ਸੂਰ ਦਰ ਤੇ ਸੂਰਜ, ਸੋਮ ਦਾ ਅਰਥ ਚੰਦਰਮਾ, ਜਿਹੜੀ ਤੇਰੀ ਅੰਦਰ ਦੀ ਸ਼ਾਂਤ ਕੀ ਬਿਰਤੀ ਉਹਨੂੰ ਧਾਰਨ ਕਰ ਲੈ, ਤਾਮਸੀ ਨੂੰ ਤਿਆਗ ਦੇ, ਸ਼ਾਂਤ ਕੀ ਨੂੰ ਧਾਰਨ ਕਰ ਲੈ, ਸੂਰ ਸਰ ਸੋਸ ਲੈ, ਸੋਮ ਸਰ ਪੋਖ ਲੈ। ਤੇ ਅਗਲਾ ਬਚਨ ਹੈ, ਕਹਿਣ ਲੱਗੇ ਮਰਤ ਕਰ ਸੰਬੰਧ ਸਿਓ, ਤੂੰ ਆਪਣੇ ਸਵਾਸਾਂ ਨਾਲ ਆਪਣੇ ਸੰਬੰਧ ਨੂੰ ਕਾਇਮ ਕਰ, ਜੁਗਤ ਕਰ, ਆਪਣੇ ਅੰਦਰ ਨੂੰ ਜੁਗਤੀ ਨਾਲ ਟਿਕਾ। ਤੇ ਉੱਥੇ ਉਹਨੇ ਇੱਕ ਪ੍ਰਮਾਣ ਦਿੱਤਾ ਜਿਹੜਾ ਮੈਂ ਅਰਜ਼ ਕਰਨੇ। ਕਹਿਣ ਲੱਗੇ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ, ਉਡੈ ਮੈਂ ਹੰਸ ਮੈਂ ਕੰਧ ਛੀਜੈ। ਇਸ ਤੁਕ ਦੇ ਅਰਥ ਕਰਨੇ ਨੇ। ਵੈਸੇ ਤਾਂ ਬਾਣੀ ਵਿੱਚ ਬੜੀਆਂ ਤੁਕਾਂ ਨੇ, ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗਿਰਹੀ ਕੌਣ ਉਦਾਸੀ। ਕਬੀਰ ਜੀ ਨੇ ਇੱਕ ਬਚਨ ਕਿਆ, ਕਹਿਣ ਲੱਗੇ ਲੋਕ ਮਾਡਰਨ ਪੈ ਬਣਦੇ ਨੇ, ਅਬ ਮਨ ਉਲਟ ਸਨਾਤਨ ਹੋਵਾ। ਸਨਾਤਨ ਦਾ ਅਰਥ ਹੁੰਦਾ ਪੁਰਾਣਾ ਹੋਣਾ। ਹੁਣ ਕਹਿੰਦੇ ਨੇ ਅੱਗੇ ਨਵਾਂ ਨਵਾਂ ਬਣਦਾ ਪਿਆ ਸੀ, ਦੁਨੀਆਂ ਤਰੱਕੀ ਕਰ ਗਈ। ਕਹਿਣ ਲੱਗੇ ਤਰੱਕੀ ਨਾਲ ਨਵਾਂ ਬਣ ਕੇ ਅੰਦਰ ਖਿੰਡੇਗਾ, ਜਿੰਨੀ ਦੇਰ ਤੱਕ ਤੂੰ ਸਨਾਤਨ ਨਹੀਂ ਹੁੰਦਾ। ਸਨਾਤਨ ਦਰ ਤੇ ਹਿੰਦੂ ਧਰਮ ਨਾ ਸਮਝਿਓ, ਸਨਾਤਨ ਦਰ ਤੇ ਪੁਰਾਤਨ, ਪੁਰਾਤਨ ਦਰ ਤੇ ਜਿਹਦੇ ਤੋਂ ਤੂੰ ਵਿਛੜਿਆ, ਜਿੰਨੀ ਦੇਰ ਤੱਕ ਉਸ ਪੁਰਾਤਨ ਨਾਲ ਜੁੜਦਾ ਨੀ ਉਨੀ ਦੇਰ ਤੱਕ ਤੈਨੂੰ ਖੇੜਾ ਮਿਲਣੇ। ਕਹਿੰਦੇ ਨੇ ਸੁਰਤੀ ਜੁੜੀ ਤੇ ਉੱਥੇ ਸ਼ਬਦ ਉਹਨਾਂ ਵਰਤੇ ਨੇ। ਹਜ਼ੂਰ ਨੇ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ, ਉਡੈ ਮੈਂ ਹੰਸ ਨੈ ਕੰਧ ਛੀਜੈ। ਸ਼ਾਇਦ ਇੱਥੇ ਅਰਜ਼ ਕੀਤੀ ਹੈ ਕਿ ਨਹੀਂ, ਜੇ ਕੀਤੀ ਹੋਵੇ ਮੈਨੂੰ ਖਿਮਾ ਕਰਿਓ। ਉੱਥੇ ਫਿਰ ਅਰਥ ਜਿੰਨੇ ਪੜ੍ਹੇ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਣਾ ਨੇ ਕੀਤੇ ਨੇ ਕਿ ਮੱਛੀ ਚੰਚਲ ਹੈ ਚਪਲ ਹੈ, ਮੱਛੀ ਚਪਲ ਦਾ ਦੀ ਤਰ੍ਹਾਂ ਮਨ ਮਨ ਚੰਚਲ ਹੈ, ਆਪਣੇ ਮਨ ਨੂੰ ਟਿਕਾ ਚੰਚਲ ਮਨ ਨੂੰ, ਤੇ ਸੱਚ ਜਾਣੀ ਇਹੋ ਜੀ ਜੁਗਤ ਰੱਖੇਗਾ ਤੇ ਤੂੰ ਪਰਮਾਤਮਾ ਨੂੰ ਪਾਏਗਾ। ਡਾਕਟਰ ਸ਼ੇਰ ਸਿੰਘ ਹੋਰਾਂ ਦਾ ਇੱਕ ਕਿਤਾਬ ਹੈ ਬ੍ਰਹਮ ਦਰਸ਼ਨ, ਉਹਦੇ ਵਿੱਚੋਂ ਕਸ਼ਮੀਰ ਵਾਲੇ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਭਾਈ ਡਾਕਟਰ ਭਾਈ ਕਸ਼ਮੀਰ ਸ਼ੇਰ ਸਿੰਘ ਜੀ ਕਸ਼ਮੀਰ ਵਾਲੇ, ਉਹਨਾਂ ਨੇ ਇਸ ਤੁਕ ਦੇ ਅਰਥ ਕੀਤੇ ਨੇ। ਉਹ ਕਹਿੰਦੇ ਨੇ ਮੈਂ ਬੜੀ ਵਾਰੀ ਯਤਨ ਕੀਤਾ ਵੀ ਇਹਦੇ ਅਰਥ ਕੀ ਨੇ। ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ, ਕਹਿੰਦੇ ਨੇ ਜਦੋਂ ਸ਼ਬਦ ਜੁਗਤ ਹੁੰਦਾ ਸੀ ਤੇ ਮੇਰਾ ਅੰਦਰ ਤੜਫਦਾ ਸੀ ਵੀ ਇਹਦੇ ਅਰਥ ਕੀ ਨੇ। ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ, ਇਹ ਅਰਥ ਨਹੀਂ ਬਣ ਸਕਦੇ ਵੀ, ਤੇ ਦਾਵਾ ਮੈਂ ਕਰਨਾ ਨਹੀਂ ਵੀ ਜੋ ਅਰਥ ਕਰਨਾ ਪਿਆ ਇਹ ਅਖੀਰ ਹੈ ਕਿ ਮੱਛੀ ਚੰਚਲ ਹੈ ਜੁਗਤ ਮਨ ਰਾਖੀਐ। ਉਹ ਕਹਿੰਦੇ ਸਨ ਇੱਕ ਦਿਨ ਮੈਂ ਵੈਰੀ ਨਾਗ ਚਸ਼ਮੇ ਦੇ ਕਿਨਾਰੇ ਗਿਆ ਤੇ ਮੈਨੂੰ ਇਸ ਤੁਕ ਦੇ ਅਰਥ ਮਿਲੇ। ਕਹਿੰਦੇ ਨੇ ਉਸ ਚਸ਼ਮੇ ਵਿੱਚੋਂ ਨਿਰਮਲ ਪਾਣੀ ਨਿਕਲਦਾ ਤੇ ਛੋਟੀਆਂ ਛੋਟੀਆਂ ਮੱਛੀਆਂ ਜਿਹੜੀਆਂ ਨੇ ਉਹ ਚਸ਼ਮੇ ਦੇ ਪਾਣੀ ਨਾਲ ਬਾਹਰ ਆਉਂਦੀਆਂ ਸਨ। ਤੇ ਕਹਿੰਦੇ ਨੇ ਜਦੋਂ ਕੋਈ ਦਾਣਾ ਪਾਉਂਦਾ ਸੀ ਨਾ, ਮੱਛੀਆਂ ਇੱਕੋ ਦਮ ਦੌੜ ਕੇ ਉਸ ਦਾਣੇ ਨੂੰ ਆਪਣੀ ਖੁਰਾਕ ਨੂੰ ਖਾਂਦੀਆਂ ਸਨ। ਪਾਣੀ ਜਿਤਨਾ ਮਰਜ਼ੀ ਤੇਜ਼ ਹੋਵੇ ਉਹ ਪੁੱਠੀ ਤਾਰੀ ਲਾ ਕੇ ਫਿਰ ਚਸ਼ਮੇ ਵੱਲ ਆ ਜਾਂਦੀਆਂ ਸਨ। ਕਹਿੰਦੇ ਨੇ ਮੈਨੂੰ ਉੱਧਰ ਸਮਝ ਪਈ ਵੀ ਆ ਬਾਬਾ ਜੀ ਨੇ ਜਿਹੜਾ ਕਿਹਾ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ, ਇਹਦੇ ਅਰਥ ਤੇ ਆਹ ਨੇ ਜਿਹੜੀਆਂ ਮੱਛੀਆਂ ਕੰਪਨੀਆਂ ਕਰਦੀਆਂ, ਕਿਉਂਕਿ ਚਸ਼ਮੇ ਤੋਂ ਨਿਕਲਦੀਆਂ ਨੇ, ਖਾਣਾ ਖਾਂਦੀਆਂ ਨੇ, ਪਰ ਚੇਤੇ ਰੱਖੋ ਦਾਣਾ ਚੁਣ ਤੋਂ ਆਪਣੀ ਫੀਡ ਲੈਣ ਤੋਂ ਬਾਅਦ ਕਦੀ ਪਾਣੀ ਨਾਲ ਰੁੜਦੀਆਂ ਨੀ, ਪਰਚ ਕੇ ਪੁੱਠੀ ਤਾੜੀ ਮਾਰਦੀਆਂ ਨੇ ਫਿਰ ਚਸ਼ਮੇ ਵੱਲ ਆਉਂਦੀਆਂ ਨੇ। ਕਹਿਣ ਲੱਗੇ ਅਸਲ ਵਿੱਚ ਸੱਚ ਜਾਣੀ ਸੰਸਾਰ ਇੱਕ ਚਸ਼ਮੇ ਦੇ ਪਾਣੀ ਦਾ ਬਹਾਵ ਹੈ। ਸਿੱਖਾ ਤੂੰ ਘਰ ਬਾਰੀ ਸਿੱਖ ਹੈ, ਤੂੰ ਗ੍ਰਿਸ ਵਿੱਚ ਰਹਿਣਾ, ਮੱਛੀ ਦੀ ਤਰ੍ਹਾਂ ਤੂੰ ਦਾਣੇ ਨੂੰ ਚੁਗੀ ਜ਼ਰੂਰ, ਪਰ ਤੈਨੂੰ ਸੁਰਤ ਕਰਕੇ ਪੁੱਠੀ ਤਾੜੀ ਲਾਉਣ ਦੀ ਜਾਂਚ ਆਉਂਦੀ ਹੋਵੇ, ਪਰਚ ਕੇ ਫਿਰ ਤੂੰ ਚਸ਼ਮੇ ਵਾਲੇ ਪਾਸੇ ਆ ਜਾਏ। ਮੇਰੀ ਬੇਨਤੀ ਨੂੰ ਸਮਝਿਓ, ਇਹ ਸਿੱਖੀ ਹੈ। ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖ ਹੈ। ਸੰਗਤ ਵਿੱਚ ਬੈਠ ਤੇ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜ, ਆਪਣੇ ਅੰਦਰ ਨੂੰ ਟਿਕਾਉ। ਮੈਂ ਸੰਖੇਪ ਵਿੱਚ ਅਰਜ਼ ਕਰਾਂ, ਅਗਲਾ ਬਚਨ ਉਹਨਾਂ ਕੀਤਾ ਸਿੱਖੀ ਕੀ ਹੈ, ਗੁਰਸਿੱਖੀ ਦਾ ਲਿਖਣਾ, ਕਿਉਂਕਿ ਅੱਜ ਰੌਲਾ ਹੀ ਇਹ ਪਿਆ ਹੈ ਨਾ ਚੋਖਾ। ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝ ਸੋ ਲਿਖ ਹੈ, ਕਹਿੰਦੇ ਨੇ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਦਾ ਮੇਲ, ਤੇ ਗੁਰਸਿੱਖੀ ਦਾ ਲਿਖਣਾ ਜਿਹੜਾ ਗੁਰਬਾਣੀ ਨੂੰ ਪੜ੍ਹੀ ਗੁਰਬਾਣੀ ਨੂੰ ਸਮਝੀ, ਤੇ ਰੱਬ ਨੇ ਜੇ ਤੈਨੂੰ ਅੱਖਰ ਦਿੱਤੇ ਨੇ ਨਾ, ਇਹਨਾਂ ਅੱਖਰਾਂ ਦਾ ਇਹੋ ਜਿਹੀ ਲੜੀ ਬਣਾਈ ਕਿ ਤੇਰੀ ਨਿਕਲੀ ਕੋਈ ਕਲਮ ਵਿੱਚੋਂ ਜਿਹੜੇ ਅੱਖਰ ਨੇ ਉਹ ਟੁੱਟੀਆਂ ਹੋਈਆਂ ਨੂੰ ਵੀ ਪਰਤ ਕੇ ਜੋੜ ਦੇ। ਗੁਰਸਿੱਖ ਲਿਖਾਰੀ ਚਾਹੀਦਾ ਹੈ। ਕਹਿੰਦੇ ਨੇ ਸਿੱਖਾ ਜੇ ਸਿੱਖੀ ਸਿੱਖਣੀਆਂ ਕਲਮ ਦਾਤੇ ਨੇ ਦਿੱਤੀ। ਇਹਦਾ ਭਾਵ ਇਹ ਵੀ ਹੈ ਕਿ ਜੇ ਕੋਈ ਸਿੱਖ ਕਲਮ ਦੀ ਕਮਾਈ ਕਿਵੇਂ ਕਰਦਾ ਹੈ, ਉਹ ਆਪਣੀ ਕਲਮ ਦੇ ਨਾਲ ਵੀ ਸਿੱਖੀ ਦੇ ਪ੍ਰਚਾਰ ਦੀ ਗੱਲ ਕਰੇ। ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝ ਸੋ ਲਿਖੇ, ਗੁਰਬਾਣੀ ਨੂੰ ਸਮਝੇ ਪਰਤ ਕੇ ਉਹ ਲਿਖੇ। ਪਰ ਦੇਖੋ ਗੁਰੂ ਸਾਹਿਬ ਦੇ ਘਰ ਵਿੱਚ ਕਿੰਨੇ ਲਿਖਾਰੀ ਹੋਏ ਨੇ। ਸਾਹਿਬ ਨੇ ਤਾਂ ਬਚਨ ਕੀਤੇ ਨੇ, ਕਹਿਣ ਲੱਗੇ ਉਹ ਹੱਥ ਪਵਿੱਤਰ ਨੇ ਜਿਨ੍ਹਾਂ ਹੱਥਾਂ ਨਾਲ ਗੁਰੂ ਕੀ ਬਾਣੀ ਲਿਖੀ ਗਈ। ਹਜ਼ੂਰ ਤਾਂ ਕਹਿੰਦੇ ਨੇ ਜੇ ਰੱਬ ਨੇ ਤੈਨੂੰ ਅਕਲ ਵੀ ਦਿੱਤੀ ਹੈ ਨਾ, ਤੂੰ ਇੰਨਾ ਸਿਆਣਾ ਸਮਝਣ ਵਾਲਾ ਹੋ ਗਿਆ, ਤੇ ਕਦੀ ਇਹੋ ਜਿਹਾ ਲੇਖ ਨਾ ਲਿਖੀ ਜਿਹਦੇ ਨਾਲ ਕੌਮ ਦੀ ਤਬਾਹੀ ਹੋ ਜਾਏ। ਸਾਹਿਬ ਨੇ ਸ਼ਬਦ ਵਰਤੇ ਸਨ ਫਰੀਦਾ, ਜੇ ਤੂੰ ਅਕਲ ਲਤੀਫ, ਅਕਲ ਕਰਕੇ ਤੂੰ ਲਤੀਫ ਦਰ ਤੇ ਸਿਆਣਾ ਬਰੀਕ ਅਕਲ ਵਾਲਾ ਹੈ, ਕਾਲੇ ਲਿਖ ਨਾ ਲੇਖ, ਆਪ ਨੇੜੇ ਸੀ ਗਿਰਵਾਣ ਮੈਂ ਸਿਰ ਨੀਵਾਂ ਕਰ ਦੇਖ। ਗੁਰਸਿੱਖੀ ਦਾ ਲਿਖਣਾ ਕੀ ਏ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ, ਬਾਬਾ ਇਹ ਲੇਖਾਂ ਲਿਖ ਜਾਣ, ਜਿੱਥੇ ਲੇਖਾਂ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਤੇ ਜਿਨ੍ਹਾਂ ਨੇ ਕਲਮਾਂ ਚੁੱਕੀਆਂ ਉਹਨਾਂ ਨੇ ਲਿਖਿਆ। ਅੱਜ ਖੇਦ ਹੈ ਕਿ ਕਲਮ ਚੁੱਕਣ ਵਾਲਾ ਲਿਖਦਾ ਜ਼ਰੂਰ ਹੈ, ਜਿਹੜਾ ਹੱਥ ਵਿੱਚ ਲਿਖਦਾ ਉਹ ਇੰਦਰੋਂ ਇੰਨਾ ਕੁ ਸੁੱਕਾ, ਉਹਦਾ ਆਪਣਾ ਤਜਰਬਾ ਕੋਈ ਨਹੀਂ। ਜਿਹੜਾ ਵਿਰੋਧ ਵਿੱਚ ਲਿਖਦਾ ਉਹ ਇੰਨਾ ਕੁ ਰੁੱਖਾਂ ਤੁਰ ਪੈਂਦਾ ਹੈ ਕਿ ਉਹਦੇ ਸ਼ਬਦ ਪੜ੍ਹ ਕੇ ਬੰਦਾ ਕੋਈ ਗੁਰੂ ਦੇ ਨੇੜੇ ਢੁੱਕਦਾ ਵੀ। ਕਿਉਂਕਿ ਇੱਕ ਵਾਰੀ ਬੰਦੇ ਦਾ ਮਨ ਸ਼ੱਕੀ ਹੋ ਜਾਏ ਨਾ, ਪਰਤ ਕੇ ਉਹਨੂੰ ਜੋੜਨ ਵਾਸਤੇ ਕਈ ਜਨਮ ਲੱਗ ਸਕਦੇ। ਸ਼ੱਕ ਇੱਕ ਐਸੀ ਚੀਜ਼ ਹੈ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ, ਗੁਰਸਿੱਖੀ ਦਾ ਲਿਖਣਾ ਕੀ ਕਰੇ, ਗੁਰਬਾਣੀ ਸੁਣ ਸਮਝ ਸੋ ਲਿਖੇ, ਗੁਰਬਾਣੀ ਨੂੰ ਸਮਝੇ ਪਰਤ ਕੇ ਉਹਨੂੰ ਸੁਣੇ ਤੇ ਉਹਨੂੰ ਲਿਖਣ ਦਾ ਯਤਨ ਕਰੇ। ਤੇ ਗੁਰੂ ਸਾਹਿਬ ਦੇ ਘਰ ਦੇ ਲਿਖਾਰੀ ਕਿੱਡੇ ਕੁ ਕਰਮਾਂ ਵਾਲੇ, ਕਿੱਡੇ ਜੀਵਨ ਵਾਲੇ। ਗੁਰੂ ਕਲਗੀਧਰ ਜੀ ਦੇ ਲਿਖਾਰੀਆਂ ਦੀ ਗੱਲ ਕੱਲ ਪਰਸੋਂ ਵੀ ਕੀਤੀ ਸੀ, ਉਹਨਾਂ ਨੇ ਕੱਲਿਆ ਲਿਖਿਆ ਨਹੀਂ, ਉਹਨਾਂ ਸਿੱਖੀ ਕਮਾਈ ਹੈ। ਜੇ ਚੰਦਨ ਕਵੀ ਦੀ ਕਲਮ ਚੱਲੀ ਤੇ ਉਹਨੇ ਆਪਣੀ ਕਵਿਤ ਨੂੰ ਲਿਖਾ ਕੇ ਇਹ ਹੀ ਕਿਹਾ ਸੀ ਨਾ ਕਿ ਮੇਰੀ ਕਵਿਤਾ ਦੇ ਅਰਥ ਕਰਨ ਵਾਲੇ ਤੁਹਾਡੇ ਘਰ ਵਿੱਚ ਕਿਸੇ ਨੇ ਕਵਿਤਾ ਦੇ ਅਰਥ ਨਹੀਂ ਕਰਨੇ, ਇਸ ਕਰਕੇ ਮੈਂ ਕਵੀ ਦਰਬਾਰ ਵਿੱਚ ਆਪਣੀ ਕਵਿਤਾ ਨਹੀਂ ਕਹਿਣੀ। ਗੁਰੂ ਸਾਹਿਬ ਕਹਿਣ ਲੱਗੇ, ਹੰਕਾਰ ਨਹੀਂ ਕਰੀਦਾ ਅੱਖਰਾਂ ਦਾ, ਤੂੰ ਬੋਲ ਤਾਂ ਸਹੀ। ਤੇ ਉਹਨੇ ਸ਼ਬਦ ਬੋਲੇ ਸਨ, ਨਵਤਾ ਨਵਸਾਤ ਪੀਏ, ਨਵਸਾਤ ਪੀਏ, ਨਵਸਾਤ ਪੀਆ, ਨਵਸਾਤ ਪਿਆਏ, ਨਵਸਾਤ ਰਚੇ, ਨਵਸਾਤ ਬਚੇ, ਨਵਸਾਤ ਪੀਆ ਪੈ ਦਾਇਕ ਪਾਏ, ਜੀਤ ਕਲਾ ਨਵਸਾਤਨ ਕੀ, ਨਵਸਾਤਨ ਕੇ ਮੁਖ ਅੰਤਰ ਛਾਏ, ਮਾਨੋ ਮੇਘ ਕੇ ਮੰਡਲ ਮੈਂ ਕਵ ਚੰਦਨ ਚੰਦ ਕਲੇਵਰ ਛਾਏ। ਇੱਕ ਸਵਈਆ ਇੱਕ ਕਵਿਤ ਕਹਿ ਕੇ ਹਜ਼ੂਰ ਨੇ ਕਿਹਾ, ਬਸ ਹੋਰ ਵੀ ਕੁਛ ਹੈ? ਕਹਿਣ ਲੱਗਾ, ਨਹੀਂ ਇਹ ਹੀ ਹੈ। ਸਤਿਗੁਰੂ ਕਹਿਣ ਲੱਗੇ, ਇਸ ਜੈਸੇ ਕੇ ਅਰਥ ਵਿਚਾਰਨ, ਹਮਰੇ ਕਾਹੀ ਕਰੇ ਉਚਾਰਨ। ਕਹਿੰਦੇ ਜਿਹੜੀ ਤੂੰ ਕਵਿਤਾ ਲਿਖੀ ਬੈਠਾ ਨਾ, ਸਾਡੇ ਘਰ ਦੇ ਜਿਹੜੇ ਘਾਈ ਘੋੜਿਆਂ ਲਈ ਘਾਹ ਵੱਢ ਕੇ ਲਿਆਉਂਦੇ ਨਾ, ਇਹੋ ਜਿਹੀਆਂ ਕਵਿਤਾ ਦੇ ਅਰਥ ਉਹ ਵੀ ਕਰ ਦਿੰਦੇ। ਉਹ ਕਹਿੰਦਾ, ਭਰੇ ਦਰਬਾਰ ਵਿੱਚ ਮੇਰੀ ਬੇਇੱਜ਼ਤੀ? ਗੁਰੂ ਸਾਹਿਬ ਕਹਿੰਦੇ, ਨਹੀਂ ਬੇਇੱਜ਼ਤੀ ਦੀ ਹਕੀਕਤ ਹੈ। ਕਹਿਣ ਲੱਗਾ, ਕਰਾਓ ਫਿਰ। ਹਜ਼ੂਰ ਨੇ ਕਿਹਾ, ਜਾਓ ਧੰਨਾ ਸਿੰਘ ਨੂੰ ਸੱਦ ਕੇ ਲਿਆਓ। ਮੈਂ ਇਸ ਵਿਸ਼ੇ ਵੱਲ ਨਹੀਂ ਤੁਰਨਾ, ਮੈਂ ਸਿਰਫ ਬੇਨਤੀ ਕਰ ਰਿਹਾ। ਉਹ ਸਿੱਖਾਂ, ਜੇ ਤੈਨੂੰ ਰੱਬ ਨੇ ਲਿਆਕਤ ਤੇਰੀ ਕਲਮ ਨੂੰ ਤਾਕਤ ਦਿੱਤੀ ਏ, ਵਿਖਾਵਾ ਨਾ ਕਰੀ ਸਿੱਖੀ ਨੂੰ ਕਮਾਉਣ ਵਾਲੇ ਪਾਸੇ ਕਰ। ਹਜ਼ੂਰ ਨੇ ਕਿਹਾ, ਇਸ ਜੈਸੇ ਕੇ ਅਰਥ ਵਿਚਾਰਨ, ਹਮਰੇ ਘਾਈ ਕਰੇ ਉਚਾਰਨ। ਭਾਈ ਧੰਨਾ ਸਿੰਘ ਜੀ ਗੋੜਿਆਂ ਦੀ ਸੇਵਾ ਕਰਦੇ ਸਨ, ਘਾਹ ਪੱਠਾ ਲਿਆਉਂਦੇ ਸਨ, ਖਰਕਣਾ ਕਰਦੇ ਸਨ, ਲਿਆਂਦਾ। ਹਜ਼ੂਰ ਕਹਿਣ ਲੱਗੇ ਕਿ ਧੰਨਾ ਸਿੰਘ ਜੀ, ਇਹਦੀ ਕਵਿਤਾ ਦੇ ਅਰਥ ਕਰੋ। ਹੱਥ ਜੋੜ ਕੇ ਕਹਿੰਦੇ ਨੇ, ਮਹਾਰਾਜ ਮੈਂ ਕਵਿਤਾ ਦੇ ਅਰਥ ਕੀ ਕਰਨੇ ਨੇ, ਮੈਂ ਤਾਂ ਘੋੜਿਆਂ ਨੂੰ ਖਰਕਣਾ ਕਰਨਾ ਜਾਣਦਾ। ਕਹਿਣ ਲੱਗੇ, ਨਹੀਂ ਤੂੰ ਅਰਥ ਕਰੇਗਾ। ਉੱਥੇ ਫਿਰ ਭਾਈ ਧੰਨਾ ਸਿੰਘ ਜੀ ਇੱਕ ਕਾਹੀ ਸੱਜਣ, ਉਹਨੇ ਚੰਦਨ ਨੂੰ ਕਿਹਾ, ਕਹਿੰਦਾ ਕਵਿਤਾ ਰਚ। ਉਹਨੇ ਉਹ ਇੱਕ ਬਿੱਤ ਬੋਲਿਆ ਤੇ ਉੱਥੇ ਸਿਰਫ ਇੱਕ ਗੱਲ ਨਵਸਾਤ ਦੀ ਹੈ, ਨੌ ਤੇ ਸੱਤ ਸੋਲਾਂ। ਉਹ ਕਈ ਵਾਰੀ ਬੇਨਤੀ ਕੀਤੀ, ਭਾਈ ਸਾਹਿਬ ਨੇ ਅਰਥ ਕਰ ਦਿੱਤੇ। ਤੇ ਫਿਰ ਗੁਰੂ ਸਾਹਿਬ ਨੇ ਕਿਹਾ, ਹੁਣ ਭਾਈ ਧੰਨਾ ਸਿੰਘ ਜੀ ਕਵਿਤਾ ਰਚਣਗੇ ਤੇ ਤੁਸੀਂ ਅਰਥ ਕਰੋਗੇ। ਭਾਈ ਸਾਹਿਬ ਨੇ ਰਚੀ ਸੀ, ਮੀਨ ਮਰੈ ਜਲ ਕੇ ਪਰਸੈ ਕਬ ਹੂ ਨਾ ਮਰੈ ਪਰ ਪਾਵਕ ਪਾਏ, ਹਾਥ ਮਰੈ ਮਧ ਕੈ ਪਰਸੈ ਕਬ ਹੂ ਨਾ ਮਰੈ ਤਨ ਤਾਪ ਕੇ ਆਏ। ਕਹਿ ਲੱਗੇ, ਤੀ ਮਰੈ ਪਤ ਕੇ ਪਰਸੇ ਕਬ ਹੂ ਨਾ ਮਰੈ ਪਿਰ ਪਰਦੇਸ ਸਧਾਏ, ਗੂੜ ਮੈਂ ਬਾਤ ਕਹੀ ਦਿਜਰਾਜ ਵਿਚਾਰ ਨਾ ਸਕੈ ਬਿਨਾ ਚਿਤ ਲਾਏ। ਜਦੋਂ ਸੁਣਿਆ ਉਹ ਪੰਡਿਤ ਹੱਸ ਕੇ ਕਹਿੰਦਾ, چندن کہندا ہے بھی کوئی کوتا ہے بھائی صاحب کہندے نے ارتھ کر وہ کہنے لگا مین مرے جل کے پرسے کب ہوں نہ کہنے لگے شبد جدو کب ہوں نہ تے آیا اتنے تھڑ گیا انہیں ارتھ کر دیتے مین مرے جل کے پرس ہے کب ہوں نہ مرے پر پاوک پائے یہ ارتھ بن جانے سن جدو کب ہوں نہ مرے پر پاوک پائے مچھی مر جاتی ہے جی پانی میں سٹیے نہیں مرتی جی وہ آگ وچ رکھیے تو بھائی صاحب کہتے ہیں رک جا تو میرے سدھ کر کے دس کہ مچھی کدی اگ وچ جیوندی رہی ہے کہندا نہیں تو ارتھ کی کرنا پہ دوجی تک بھی ارتھ کیتے خاص مرے مت کہ پرس ہے کبو نہ مرے تن تاپ کے آیا ہاتھی مر جانا جی نشا پہ آئیے کدی نہیں مر جا دے تاپ چڑھے تو بھائی صاحب کہتے دس کھا ہاتھی تو نشا پی کے مرد ہوں مرد ہی ادھر جن تاپ چڑھتا تو کبو نہ کہنا انہیں ہاتھ جوڑ کے کیا کہ میرے سمجھ نہیں پہنتی کہ کوتا میری سدھی ہوئی آ یہ کب ہوں نہ شبد ضرور لے پاسے لا رہا ہے کہ مین مرے جل کے پرس ہے کب ہوں نہ مرے تن تاپ کے آئے کہنے لگے بس ایک وشرام لان کی اقل کوئی نہیں تینوں باقی ارد ٹھیک ہی وہ سوچی پی گیا پرے دربار وچ میرے گرو صاحب اج اینے خوش ہوئے ہن دیکھو اس دی قلم او دی لیاقت کہن لگے تنا سے اج جو مانگ لیں گا تینوں ملے گا گل وچ پلہ پا کے نہیں کہا میری کتاب ہن چھاپ دیو کراؤ میری کتاب تے سیمینار کہن لگے میں جگ جگ دئی ہے شیوڑی گر کتی مہندی جیوڑی کہندے نے کرپا کرو مینوں سکھی دی دات دیو میں سکھی کمان واسطے تہاڈے کر آیا ہاں میں اکھر سکھ کے قومی دا پرگٹاوا کر لی نہیں اے وے گر سکھی دا لکھنا کہن لگے قلم ہی چکی تیری قلم وچوں لکھے ہوئے اکھر وی لوکاں نوں جوڑن دی انہاں دی کوتا ہور وی ملدی ہے پہلی گل گر سکھی دا سکھنا شبد صورت سب سنگت سکھ ہے گر سکھی دا لکھنا گر بانی سن سمجھ سو لکھ ہے اگلی تک ہے گر سکھی دا سمرنو سات گر منت کولو رس اک ہے ہوں یہ ارتھ کی نے سکھی کا دان منگنا ہے نا کہ گر سکھ کا سمرن کی ہے سکھی کا سمرن کی ہے کہ سکھ ہور منتر کوئی نہیں جی جپتا دیکھو جب اسی منتر بدلتے رہا گے نا پھر آپ کہیں گے بھی اندر کا ٹکان نہیں جس کا منتر لیا ہے گرو کا منتر پہ بھروسہ کر کے چلیں گے کہ سکھی کا منتر یہ سات گر منت کولو رس اک ہے ایک درد ہوں گنا کولو کا ہوں پیڑنا کہندے نے جدو سکھ سمرن کردا ہے نا کہندے نے جویں کولو وچ گنے نو پیر دئیے تے میٹھا رس نکلدا ہے سکھی دا سمرن اے وے کہ جتنے مرضی اندر بھجدا ہوئے من نو پیڑ کے رکھے بہندیاں سارے دے اندر نام دا رس شروع ہو جائے اے وے سکھی دا سمرن اسی کہاں گے جی کتے سواد ہے کدی پڑھو گرو گرنتھ صاحب نو ایک شبد میرے حضور نے بانی وی دتا ہے نو اوستھاواں ہی گر سکھی دا سمرنو سات گرو منت کولو رس اک ہے اتنے حضور نے کہا کہ جیسے گائے کا بادشاہ چھوٹلا کیڑا رس ملتا ہے سکھی نو سمرن دا تھن چوکھت مکھن گوٹلا کہ سکھ اس طرح سمرن کرتا ہے جی گاں دے بچے نو چھڈیا ہوئے تھن وچ دودھ بھریا ہوئے وہ دودھ نو کٹ بھر بھر کے پیندا ہے کہ حقیقت وے سچ جانو سکھی دا سمرن وے ایک واری واہگرو کہے تے سر تو پیرا تک رس نل پڑ جائے یہ سکھی دا سمرن ہے حضور نے ایک اور پرمان دیتا ہے لوئن رتے لوئنی کرنی سرت سمائے جیو رسائن چنڑی نام نو چنگے کہنے لگے جیو رسائن چنڑی لت رتی لال لوائیں ایک حضور نے اور پرمان دیتا ہے کہنے لگے ہر رس کی قیمت کئی نہ جائے ہر رس سادھو خار سمائے لاکھ کروڑی ملے نہ کے جس ہے پراپت تشی دے نانک چاک پہے بسماد گر سکھی دا سمرنو سات گر منت کولو رس اک ہے کہنے لگے نانک چاک پہے بسماد نانک گر تے آیا ساد ایت اوت کت چھوڑ نہ جائے نانک گیتا ہر سمائے گیتا درس دا گنیا جانا حضور بھائی صاحب کہندے نے سکھی دا سمرن ہے کہ گنے دے رس دی طرح جویں دکھ وی پاندا ہے اپنے اندر نو سنکوچ کے رس لے ہن اگے پوچھیا جی گر سکھی دا ورتمان کی انہاں شبد ورتے نے گر سکھی دا ورتمان چندن واس نواس برکھ ہے ایتھے ورتمان درسنا ورتارا کہ سکھ نے دنیا وچ ورتنا کیویں میں کہن لگے جویں چندن دا رخ ورد ہے جیڑا اودے سامنے آ گیا انہیں مہک دتی کہن لگے جدے کول شبد سرت دی سکھیا ہوئے جدے کول گربانی دی لکھن دی کلم ہوئے جدے کول گرو کے سمرن دا رس ہوئے کہنے چندن دی طرح جتھے بھی بہ جائے گا ਉਹਦੇ ਕੋਲ ਜਿਹੜਾ ਵੀ ਬਹਿਗਾ ਉਹਨੂੰ ਨਾਮ ਦੀ ਸੁਗੰਧੀ ਜ਼ਰੂਰ ਆਵੇਗੀ। ਇਹ ਵੇ ਸਿੱਖੀ, ਹੁਣ ਗੁਰਸਿੱਖੀ ਦਾ ਬੁੱਝਣਾ ਕੀ ਹੈ ਜੀ? ਬੁੱਝਣਾ ਦਰਸ ਖਤਮ ਹੋਣਾ ਨਹੀਂ, ਬੁੱਝਣਾ ਦਰਸ ਮੈਂ ਜਾਣਕਾਰੀ ਲੈਣੀ। ਗੁਰਸਿੱਖੀ ਦਾ ਬੁੱਝਣਾ ਬੁੱਝ ਅਬੁੱਝ ਹੋਵੇ ਲੈ ਭਿੱਖੈ, ਭਿੱਖੈ ਦਰਸ ਦਾ ਖੈਰ ਮੰਗਣੀ। ਕਿ ਸਿੱਖੀ ਦੀ ਜਾਣਕਾਰੀ ਇਹ ਵੇ ਕਿ ਸਾਰਾ ਗਿਆਨ ਹੋਣ ਦੇ ਬਾਵਜੂਦ ਇਸ ਤਰ੍ਹਾਂ ਤੁਰਿਆ ਫਿਰੇ ਕਿ ਮੈਨੂੰ ਜਿਵੇਂ ਪਤਾ ਹੀ ਕੁਛ ਨਹੀਂ, ਆਪਣਾ ਪ੍ਰਗਟਾਵਾ ਨਾ ਕਰੇ ਤੇ ਹੁੰਦਾ ਕੀ ਹੈ? ਭਾਈ ਵੀਰ ਸਿੰਘ ਹੋਣਾ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਕੁਝ ਜਾਣਿਆ ਆਖਿਆ ਜਾਣ ਲਿੱਤਾ, ਬਸ ਚਾਰ ਕੁ ਦਿਨ ਆਇਆ ਬੋਲਣਾ, ਪੰਜ ਸੱਤ ਸ਼ਬਦ ਚੇਤੇ ਹੋ ਗਏ। ਦੇਖੋ ਮੈਨੂੰ ਖਿਮਾ ਕਰਿਓ, ਮਿਹਨਤ ਵਾਲੇ ਘਰ ਦੂਰ ਚਲੇ ਗਏ ਨੇ, ਬਿਲਕੁਲ ਨਹੀਂ। ਮਸਕੀਨ ਸਾਹਿਬ ਉਹਨਾਂ ਨੇ ਇੱਕ ਵਾਰੀ ਗੱਲ ਕਹੀ ਸੀ, ਕਹਿੰਦੇ ਨੇ ਇੱਕ ਕਿਰਤੀਆਂ ਖਿਮਾ ਕਰਿਓ, ਕਹਿੰਦੇ ਸਨ ਕਿ ਕੁੰਭਕਰਨ ਸਭ ਤੋਂ ਗੂੜੀ ਨੀਂਦ ਸੌਂਦਾ ਸੀ, ਜਦੋਂ ਉਠਾਉਂਦੇ ਸਨ ਢੋਲ ਵਜਾਣੇ ਕਈ ਕਈ ਮਹੀਨੇ, ਫਿਰ ਉਹਨੇ ਕਿਤੇ ਬਾਸੀ ਲੈ ਕੇ ਉੱਠਣਾ। ਕਹਿਣ ਲੱਗੇ ਰੱਬ ਦੀ ਖੇਡ, ਉਹ ਤਾਂ ਫਿਰ ਵੀ ਉੱਠ ਗਿਆ, ਛੇ ਮਹੀਨੇ ਬਾਅਦ ਉੱਠ ਗਿਆ। ਇੱਥੇ ਕਹਿੰਦੇ ਨੇ ਪਤਾ ਨੀ ਕਿੰਨੇ ਕੁ ਤਬਲੇ ਪਾਟ ਗਏ, ਕਿੰਨੇ ਕੁ ਵਾਜੇ ਟੁੱਟ ਗਏ ਨੇ, ਆਪਾਂ ਇਹ ਕੁਝ ਨੀਂਦ ਵੀ ਸੁੱਤੇ ਹਾਂ ਉੱਠ ਸਕਦੇ ਹੀ ਨਹੀਂ। ਉਹ ਗੱਲ ਕਹਿੰਦੇ ਸਨ, ਕਹਿੰਦੇ ਨੇ ਲਾਵਾਂ ਇੱਕ ਕੀਰਤਨ ਕਰਦਿਆਂ 30 ਸਾਲ ਹੋ ਗਏ ਨੇ, ਤੇ 30 ਸਾਲ ਵਿੱਚ ਜੇ ਮੰਨ ਲਓ ਇੱਕ ਸਾਲ ਵਿੱਚ ਵੀ, ਇੱਕ ਮਹੀਨੇ ਵਿੱਚ ਜਾਂ ਇਹਨੂੰ ਕਹਿ ਲਓ ਇੱਕ ਸਾਲ ਵਿੱਚ 5 ਵਾਰੀ ਵੀ ਵਿਆਹ ਕਰਾਏ ਹੋਣ, ਤੇ 30 ਸਾਲਾਂ ਨੂੰ ਮਿਣ ਕੇ ਵੇਖ ਲਓ ਕਿੰਨੇ ਵਿਆਹ ਹੋ ਜਾਂਦੇ। 30 ਸਾਲ ਵਿਆਹ ਕਰਾਉਣ ਤੋਂ ਬਾਅਦ ਫਿਰ ਲਾਵਾਂ ਦੀਆਂ ਪਰਚੀਆਂ ਸਾਹਮਣੇ ਰੱਖ ਕੇ ਜੇ 30 ਸਾਲ ਹਰ ਸਾਲ 5-5 ਵਿਆਹ ਕਰਾ ਕੇ ਲਾਵਾਂ ਕੰਟੀਨਿਊ ਹੋਇਆ ਤੇ ਕਿਹੜੇ ਵੇਲੇ ਹੋਣਗੀਆਂ? ਇਹਦਾ ਮਤਲਬ ਧਿਆਨ ਕੋਈ ਮਿਹਨਤ ਵਾਲੇ ਪਾਸੇ। ਭਾਈ ਸਾਹਿਬ, ਭਾਈ ਗੁਰਦਾਸ ਕਹਿੰਦੇ ਨੇ ਸਿੱਖ ਜਾਣਦਾ ਸਭ ਕੁਝ ਏ, ਪਰ ਪ੍ਰਗਟਾਵਾ ਨਾ ਕਰੇ, ਆਪਣੇ ਆਪ ਨੂੰ ਸੰਕੋਚ ਕੇ ਰੱਖੇ। ਗੁਰਸਿੱਖੀ ਦਾ ਬੁੱਝਣਾ ਬੁੱਝ ਅਬੁੱਝ ਹੋਵੇ ਲੈ ਭਿੱਖੈ, ਭਿੱਖੈ ਦਰਸਨ ਦਾ ਖੈਰ ਲੈਣੀ। ਰੋਜ਼ ਖੈਰ ਲੈਂਦਾ, ਝੋਲੀ ਭਰਦਾ, ਰੌਲਾ ਨਹੀਂ ਪਾਉਂਦਾ। ਅੱਗੇ ਉਹਨਾਂ ਨੇ ਵਚਨ ਕੀਤਾ, ਕਹਿਣ ਲੱਗੇ ਸਾਧ ਸੰਗਤ ਗੁਰ ਸ਼ਬਦ ਸੁਣ, ਨਾਮ ਦਾਨ ਇਸ਼ਨਾਨ ਸਰੀਖਾ। ਸਰੀਖਾ ਦਰਸਨ ਦਾ ਸ੍ਰੇਸ਼ਠ, ਗੁਰੂ ਦੀ ਸੰਗਤ ਵਿੱਚ ਸਿੱਖ ਹੁੰਦਾ, ਸ਼ਬਦ ਸੁਣਦਾ, ਉਹਨੂੰ ਗੁਰੂ ਨਾਮ ਦਿੰਦਾ, ਉਹਨੂੰ ਗੁਰੂ ਦਾਨ ਦਿੰਦਾ, ਉਹਨੂੰ ਗੁਰੂ ਇਸ਼ਨਾਨ ਦਿੰਦਾ। ਤੇ ਅੱਗੇ ਭਾਈ ਸਾਹਿਬ ਜੀ ਕਹਿੰਦੇ ਨੇ ਵਰਤਮਾਨ ਲੰਘ ਪੂਰ ਭਵਿੱਖ ਹੈ, ਇਹੋ ਜਿਹਾ ਸਿੱਖ ਵਰਤਮਾਨ ਵਿੱਚੋਂ ਲੰਘ ਜਾਂਦਾ, ਉਹਨੂੰ ਭੂਤ ਤੇ ਭਵਿੱਖ ਦੀ ਸਾਰੀ ਜਾਣਕਾਰੀ ਹੁੰਦੀ। ਇਹ ਵੇ ਸਿੱਖੀ ਜਿਹੜੀ ਅਸੀਂ ਗੁਰੂ ਦਰ ਤੋਂ ਮੰਗਣੀ ਹੈ। ਸਾਧ ਸੰਗਤ, ਸਿੱਖੀ ਦਾ ਵਿਸ਼ਾ ਬਹੁਤ ਵੱਡਾ ਬੇਅੰਤ ਹੈ, ਪਰ ਅਖੀਰ ਤੇ ਮੁੱਕਦੀ ਗੱਲ ਇਹ ਵੇ ਕਿ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ, ਦਾਤਾ ਉਹ ਸਿੱਖੀ ਸਿਖਾ ਜਿਹੜੀ ਤੂੰ ਆਪਣੇ ਸਿੱਖਾਂ ਨੂੰ ਸ਼ਬਦ ਦੀ ਰੋਸ਼ਨੀ ਵਿੱਚ ਸਿਖਾਈ। ਉਹ ਨਾ ਸਿਖਾਈ ਜਿਹਦੇ ਵਿੱਚ ਮੇਰੀ ਮਨਮਤ ਹੋਵੇ, ਉਹ ਨਾ ਸਿਖਾਈ ਜਿਹਦੇ ਵਿੱਚ ਮੇਰੇ ਧੜੇ ਦੀ ਹੋਮੇ ਹੋਵੇ। ਅਖੀਰ ਤੇ ਜਿੱਦਣ ਮੰਗਣਾ ਹੈ ਤੇ ਸਭ ਤੋਂ ਵੱਡੀ ਕਿਰਪਾ ਇਹਦੇ ਸਿੱਖੀ ਮੰਗ ਲਈ। ਮੈਂ ਇੱਕ ਬੇਨਤੀ ਕਹਿ ਕੇ ਸਮਾਪਤੀ ਕਰਨੀ ਹੈ ਕਿ ਸਹਿਬ ਕਿਰਪਾਲੂ ਜੀ ਨੇ ਸਿੱਖ ਤੇ ਨੀ ਕਿਰਪਾ ਕੀਤੀ। ਭਾਈ ਗੁਰਦਾਸ ਦੀ 11ਵੀਂ ਵਾਰ ਦੀ ਇੱਕ ਪੌੜੀ, ਮੈਂ ਕਈ ਵਾਰੀ ਬੇਨਤੀ ਕੀਤੀ, ਸਿੱਖ ਨੂੰ 3 ਦਾਤਾਂ ਦਿੱਤੀਆਂ ਨੇ, ਕਿਤੇ ਵੀ ਚਲਾ ਜਾਏ ਉਹ ਸਿੱਖੀ ਤੋਂ ਟੁੱਟ ਨਹੀਂ ਸਕਦਾ ਜਿਹਦੇ ਕੋਲ 3 ਦਾਤਾਂ ਨੇ। ਕਿਹੜੀਆਂ? ਇੱਕ ਸਿੱਖ ਕੋਲ ਸਿਮਰਨ ਹੋਵੇ, ਦੂਜਾ ਸਿੱਖ ਕੋਲ ਧਿਆਨ ਹੋਵੇ, ਤੇ ਤੀਜਾ ਸਿੱਖ ਕੋਲ ਗਿਆਨ ਹੋਵੇ। ਜਿਸ ਬੰਦੇ ਕੋਲ ਗਿਆਨ, ਧਿਆਨ ਤੇ ਸਿਮਰਨ ਹੈ, ਉਹ ਕਦੀ ਵੀ ਬਾਬੇ ਤੋਂ ਟੁੱਟ ਨਹੀਂ ਸਕਦਾ। ਹੁਣ ਉਹ ਗਿਆਨ ਕੈਸਾ ਚਾਹੀਦਾ? ਅੱਖਰਾਂ ਦਾ ਨਹੀਂ। ਉਹਦੇ ਅਰਜ਼ ਕੀਤੀ ਸੀ, ਗਿਆਨ ਗੁਰੂ ਸਾਹਿਬ ਨੇ ਕਿਹਾ ਉਹਨੂੰ ਕੋਇਲ ਦਾ ਦਿੱਤਾ। ਮੈਂ ਇਸ ਕਰਕੇ ਇਸ ਗੱਲ ਨੂੰ ਰਿਪੀਟ ਕਰ ਰਿਹਾ ਕਿਉਂਕਿ ਵੱਖਰਾ ਵਿਸ਼ਾ ਇੱਕ ਚੱਲਿਆ ਸਿੱਖੀ ਦਾ। ਗੁਰੂ ਨੇ ਗਿਆਨ ਕੋਇਲ ਦਾ ਦਿੱਤਾ, ਧਿਆਨ ਕੱਚੂ ਕੁੰਮੀ ਦਾ ਦਿੱਤਾ, ਤੇ ਸਿਮਰਨ ਕੂਈ ਦਾ ਦਿੱਤਾ। ਸੈਂਕੜੇ ਕੋਹ ਦੂਰ ਚਲੀ ਜਾਏ ਬੱਚੇ ਤੋਂ, ਤੇ ਜਦੋਂ ਉਹ ਸਿਮਰਨ ਕਰਦੀ ਹੈ ਤੇ ਦਾਣਾ ਖਾ ਕੇ ਬੱਚੇ ਨੂੰ ਆਪਣੇ ਆਪ ਹੀ ਖੁਰਾਕ ਮਿਲ ਜਾਂਦੀ। ਕਹਿੰਦੇ ਨੇ ਉਹ ਸਿੱਖਾਂ, ਭਾਵੇਂ ਸਰੀਰਕ ਤੌਰ ਤੇ ਤੂੰ ਜਿਤਨਾ ਮਰਜ਼ੀ ਗੁਰੂ ਤੋਂ ਦੂਰ ਹੋਵੇਂ, ਪਰ ਸੁਰਤੀ ਤੇ ਸਿਮਰਨ ਇੱਕ ਐਸੀ ਚਾਹ ਜਾਤ ਦਾ ਤੇ ਤੂੰ ਕਰੋੜਾਂ ਕੋ ਦੂਰ ਬੈਠਾ ਹੋਇਆ ਵੀ ਸਿਮਰਨ ਕਰਕੇ ਗੁਰੂ ਦੇ ਨੇੜੇ, ਪਰ ਸਿਮਰਨ ਪੂੰਜ ਵਰਗਾ ਹੋਵੇ। ਕਹਿਣ ਲੱਗੇ ਪਰਤ ਕੇ ਧਿਆਨ, ਧਿਆਨ ਵਾਲਾ ਵਿਸ਼ਾ ਬਹੁਤ ਘੱਟ ਸੱਜਣ ਨੇ ਜਿਹੜੇ ਇੱਧਰ ਧਿਆਨ ਦਿੰਦੇ ਨੇ, ਧਿਆਨ ਵਾਲਾ। ਕਹਿਣ ਲੱਗੇ ਧਿਆਨ ਕੱਚੂ ਕੁੰਮੇ ਵਰਗਾ, ਦੇਖ ਭਾਵੇਂ ਆਂਡਾ ਬਾਹਰ ਧਿਆਨ ਨਾਲ ਪਕਾ ਕੇ ਉਸ ਬੱਚੇ ਨੂੰ ਜਨਮ ਦੇ ਕੇ ਆਪਣੇ ਵੱਲ ਖਿੱਚ ਦੀਏ, ਤੂੰ ਕਿਤੇ ਬੈਠਾ ਹੋਵੇ ਤੇਰਾ ਧਿਆਨ ਵਿਕਾਰਾਂ ਦੀ ਥਾਂ ਤੇ ਗੁਰੂ ਦੇ ਨਾਮ ਵੱਲ, ਗੁਰੂ ਦੇ ਸ਼ਬਦ ਵੱਲ ਜਾਏ। ਤੀਜਾ ਬਚਨ ਕੀਤਾ, ਗਿਆਨ ਤੈਨੂੰ ਕੋਇਲ ਵਰਗਾ ਦਹਿ। ਕੋਇਲ ਦੇ ਬੱਚੇ ਭਾਵੇਂ ਜੰਮ ਤੇ ਕਾਮਣੀ ਦੇ ਆਲਣੇ ਵਿੱਚ ਨੇ, ਜਿੰਨਾ ਮਰਜ਼ੀ ਕਾਵਾਂ ਰੌਲੀ ਪਈ ਜਾਏ ਉਹ ਕਦੀ ਵੀ ਬੋਲਦੇ ਨੀ, ਚੁੱਪ ਗੁੰਮ ਹੋ ਕੇ ਪਿੱਛੇ ਤੁਰਦੇ ਨੇ। ਤੇ ਜਿੱਦਣ ਕੋਇਲ ਬੋਲਦੀ ਉਦਣ ਚੁੱਪ ਕਰਕੇ ਉਹਨਾਂ ਦੀ ਪਹਿਲੀ ਦਿਨ ਜੀਭ ਖੋਲਦੀ ਏ, اپنی ماں کی آواز سن کے اگو اتر دے کے وہ پیچھے چلے جاتے ہیں. کہندے نے جتھے مرضی دھرتی دے کونے چلا جائی کاواں رولی پی ہو تے جے کتے شبد تیرے کول ہوے گا نا کوئل ورگا گیان ہوے گا تینوں خاموش ہون دی جاچ آ جائے گی. ہزاراں بندیاں وچ کتے بابے دا سکھ بولے گا شبد اگو تو کوئل دی بچے دی اتر دی طرح دے کے وہ تر پوے گا. تین داتاں دتیاں کہن لگے کچھو آنڈا دھیان دھر کر پر پک ندی وچ آنا کونج ہردے سمرن کرے لے بچہ اڑ دی اسمان ہے کوئل پالے کامنی ملتا جائے کتاں بشیاں گیان دھیان سمرن سدا ستگر سکھ رکھا نربان ہے اے وے سکھی دی داس. تے جدن کسے نے منگی براڑ پائی دان سنگھ مالوے دی دھرتی ہے اج سارے تالا بھر بھر کے روپیے دیتے پر پائی دان سنگھ پیچھے بیٹھے جی. جدو سارے خوش ہوئے روپیے لے کے آواز دیتی دان سنگھ جو منگے گا تینوں دینا کر چولی میں تیری ٹار بھر کے سونے دیا موراں دی چولی وچ پاواں. کہن لگے دان سنگھ نے پرنے دی چولی نہیں سی کیتی پرنا پا کے گل وچ ہاتھ جوڑ کے کھلو گیا. حضور کہن لگے میں تینوں کہنا پیا کہ کچھ منگ. اوتھے کبھی جی کہندے نے کہن لگے سن کے دان سنگھ کر جوڑے دودھ پوت دھن سب کچھ مورے میرے گھر وچ پتر نے تن نے دودھ دے کوڑیاں نے مجھاں نے گاواں نے رنگ لگے پئے نے. میں ایک چیز منگن لگا تسی کہہ کچھ منگ لے. کی کہن لگے کرپا کرو میرے تے میر کرو. کہن لگے کرپا کر سکھی مجھ دیجے اپنا جان کر بخش کریجے. بس ایک گل کہہ دیو دان سے تین سکھی دیتی. حضور نے سینے نہ لا کے کیا ماجے نو ماں سنگھ را گیا مالوے نو دان سنگھ را گیا تین سکھی دی داد دیتی. آؤ اسی بھی ارداس وچ روز کہنے ہاں کہ سکھاں نو سکھی دان تے او دان داتا سانو دے دے جڑا شبد تے سرت دے جڑا بانی دا ہے شبد دی کمائی دے. جدو اسی بھی یہ دان منگاں گے پھر ساڈا کہنا بھی سفل ہوئے گا ستگرو بخشو سکھاں نو سکھی دان. انہیں کو بےنتیاں سوکار کرو ہوئیاں بےنت بھلان ساد سنگت آپ کرپا کر کے بخش دینیاں. کل نو اس تو اگلا وشا ہے کہ کیش دان. اس سبندی آپ وچار کرانگے. واہگرو جی کا خالصہ واہگرو جی کی فتح.